पुर प्रवेशे प्रभुपुर जिस थल दास आवास तहां पहुचे जाए कर पूरन बिरदा आस।
वाहिगुरु जी का खालसा
वाहिगुरु जी की फतेह।
धन धन गुरुदेव जिस संग हर जपे गुर कृपाल जब पए ता अवगुण सब छपे करण कारण कृपा निदान अनाथ नाथ भगत बछल सतगुरु। धन धन श्री गुरु ग्रंथ साहिब सच्चे पातशाह जी दे पवित्र चरणा च संध्या वेले दे सजे हुए दीवाना च जुड़ बैठी गुरु का खास रूप सत्कार योग सन्मान योग गुरु खालसा साध संगत संध्या वेले दे दीवाना च हाजरियां भर के एकत्र हो के पंथ दे वाले चिट्टियां बाजां वाले शमशेरे बहादुर देग और तेग के धनी सतगुरु नासरो मनसूर गुरु गोबिंद सिंह एज दी मंजूर गुरु गोबिंद सिंह दसमेश पिता श्री गुरु गोबिंद सिंह साहिब जी महाराज जी दे साहिबजादे वड्डे साहिबजादे और सतगुरां दे अनेकां सूरबीर बहादुर योध्यां दा शहीदी दिहाड़ा बहुत ही श्रद्धा भावना सत्कार नाल मना रहे। कलगियां वाले चोजी प्रीतम पातशाह जी महाराज जी दे वड्डे सपुत्र वड्डे साहिबजादे बाबा अजीत सिंह जी बाबा जुझार सिंह जी ने अज दे दिन श्री चमकौर साहब दे मुकाम ते शहादत दा जाम पी के अपना आपा गुरु पंथ खालसे तो कुर्बान कीता निछावर कीता अजो दिहाड़ा है जिस चमकौर साहब की धरती नू वेख के विद्वाना ने लिखिया है बस एक तीर्थ है हिंद में यात्रा के लिए कटाए बाप ने बेटे जहां खुदा के लिए। अगर इस हिंद की धरती ते भारत खंड की धरती ते कोई महान तीर्थ है तां वो तीर्थ श्री चमकौर साहब की धरती है जिथे अपने बच्चे जर जोरू जां जमीन पिछे नहीं कटवाए खुदा दे नां ते अपने बच्चियां दी शहादत करवाई ते ओ धरती है चमकौर साहब दी। आनंदपुर साहब दे किले नूं घेरा पिया होया उरे घेरा कोई दो चार दिन जां दो चार महीने नहीं नौ महीने दा घेरा है और इतना पक्का घेरा है कि ना कोई बाहरों रस्त बस्त अंदर आउण दित्ती जांदी है ना अंदरों किसे नूं बाहर जान दिता जांदा है। हुण जिन्ना क किले दे विच साजो समान सी रस्तां बस्तां आखिरकार मुकणियां ही सन दरख्तां दे पत्ते ते टहिणियां दे उत्ते जिहड़ियां छिल्लां सी ओह वी सूत सूत के सिंघां ने खा लईआं भुख ते कड़ाकियां नाल जूझ रहे ने भुख दा बड़ा डाढ़ा दुख बड़िया सिंघां ने कह दिता कलगीधर जी नूं महाराज छड्ड दिओ आनंदपुर साहब हुण भुख होर नहीं चली जांदी ਬੇਦਾਵਾ ਵੀ ਲਿਖ ਕੇ ਦੇ ਦਿੱਤਾ 40 ਸਿੰਘਾਂ ਨੇ, ਕਿਉਂਕਿ ਕਲਗੀਧਰ ਜੀ ਨੇ ਕਿਹਾ ਸੀ ਜੇ ਜਾਣਾ ਤਾਂ ਜਾਓ, ਪਰ ਤੁਹਾਡੀ ਅਸੀਂ ਹੁਣ ਜ਼ਿੰਮੇਵਾਰੀ ਨਹੀਂ ਲੈਣੀ। ਕੱਲ ਨੂੰ ਕੋਈ ਆਖੇ ਕਿ ਤੁਹਾਡੀ ਜਾਨ ਮਾਲ ਦਾ ਰਾਖਾ ਕੌਣ ਹੈ, ਇਸ ਕਰਕੇ ਪਹਿਲਾਂ ਚਿੱਠੀ ਲਿਖ ਕੇ ਦੇ ਦਿਓ, ਬਦਾਵਾ ਲਿਖ ਕੇ ਦੇ ਦਿਓ, ਅਸੀਂ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਹੁਣ ਭੁੱਖ ਦਾ ਡਾਢਾ ਦੁੱਖ ਕਿੱਥੇ ਚੱਲਿਆ ਜਾਂਦਾ ਹੈ, ਉਸ ਦੁੱਖ ਕਰਕੇ ਦੁਖੀ ਹੋਏ ਸਿੰਘਾਂ ਨੇ ਚਿੱਠੀ ਵੀ ਲਿਖ ਕੇ ਦੇ ਦਿੱਤੀ, ਬਦਾਵਾ ਵੀ ਦੇ ਦਿੱਤਾ, ਚਲੇ ਗਏ। ਇੱਧਰ ਪਹਾੜੀ ਰਾਜਿਆਂ ਤੇ ਤੁਰਕਾਂ ਨੇ ਆਖਿਆ ਕਿ ਏਦਾਂ ਗੁਰੂ ਜੀ ਨੇ ਕਿਲ੍ਹਾ ਨਹੀਂ ਛੱਡਣਾ, ਚਿੱਠੀਆਂ ਭੇਜੀਆਂ ਲਿਖ ਕੇ ਕਸਮਾਂ ਖਾ ਕੇ, ਸਾਨੂੰ ਆਪਣੀ ਗਊ ਦੀ ਕਸਮ ਹੈ, ਮੁਸਲਮਾਨ ਕਹਿੰਦੇ ਸਾਨੂੰ ਕੁਰਾਨੇ ਪਾਕ ਦੀ ਕਸਮ ਹੈ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਤੁਸੀਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ। ਸਿੰਘਾਂ ਨੇ ਯਕੀਨ ਕਰ ਲਿਆ ਕਈਆਂ ਨੇ, ਤੇ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਛੱਡੋ, ਆਨੰਦਪੁਰ ਸਾਹਿਬ ਤੋਂ ਚੱਲੀਏ। ਸਤਿਗੁਰ ਆਖਿਆ ਇਹਨਾਂ ਦੀਆਂ ਕਸਮਾਂ ਦਾ ਭਰੋਸਾ ਨਾ ਕਰੋ, ਇਹ ਬੇਈਮਾਨ ਹਨ, ਧਰਮ ਤੋਂ ਵਿਹੂਣੇ ਨੇ। ਅੱਜ ਕਸਮਾਂ ਖਾਣ ਤੇ ਇਹਨਾਂ ਨੇ ਦੇਰੀ ਨਹੀਂ ਲਾਈ, ਤੇ ਕੱਲ ਨੂੰ ਕਸਮ ਤੋੜਨ ਤੇ ਵੀ ਇਹਨਾਂ ਦੇਰੀ ਨਹੀਂ ਲਾਉਣੀ। ਮਾਤਾ ਗੁਜਰੀ ਜੀ ਨੇ ਵੀ ਕਿਹਾ, ਕਹਿੰਦੇ ਚੰਗਾ ਫਿਰ ਤੁਹਾਨੂੰ ਅਜਮਾ ਕੇ ਵਿਖਾ ਦਿੰਦੇ ਹਾਂ ਕਿ ਇਹਨਾਂ ਦੀਆਂ ਕਸਮਾਂ ਕਿੰਨੀਆਂ ਕੁ ਪੱਕੀਆਂ। ਸਤਿਗੁਰਾਂ ਆਖਿਆ ਕੁਝ ਗੱਡੇ ਤਿਆਰ ਕਰੋ, ਉਹਨਾਂ ਗੱਡਿਆਂ ਤੇ ਕਿਲ੍ਹੇ ਦਾ ਜਿੰਨਾ ਟੁੱਟਾ ਭੱਜਾ ਸਮਾਨ ਸੀ, ਟੁੱਟੀਆਂ ਜੁੱਤੀਆਂ ਸਨ, ਪੁਰਾਣਾ ਸਮਾਨ ਸੀ, ਗੱਡਿਆਂ ਦੇ ਉੱਤੇ ਲੱਦ ਕੇ ਉੱਤੇ ਦੁਸ਼ਾਲੇ ਪਾ ਦਿੱਤੇ, ਤੇ ਬਾਹਰ ਸੁਨੇਹਾ ਭੇਜ ਦਿੱਤਾ ਕਿ ਪਹਿਲਾਂ ਸਾਡਾ ਖਜ਼ਾਨਾ ਜਾਏਗਾ। ਜਦੋਂ ਗੱਡੇ ਭਰ ਕੇ ਬਾਹਰ ਨੂੰ ਨਿਕਲੇ, ਉੱਤੇ ਦੁਸ਼ਾਲੇ ਚਮਕਦੇ ਪਹਾੜੀਆਂ ਤੇ ਤੁਰਕਾਂ ਵੇਖੇ, ਕਿੱਥੇ ਕਸਮਾਂ ਚੇਤੇ ਰਹੀਆਂ, ਕਸਮਾਂ ਭੁੱਲ ਗਈਆਂ, ਕੌਲ ਭੁੱਲ ਗਏ, ਇਮਾਨ ਡੋਲ ਗਏ। ਗੁਰੂ ਦਾ ਖਜ਼ਾਨਾ ਪਤਾ ਨਹੀਂ ਕਿੰਨੇ ਕੁ ਮੋਤੀ ਨੇ, ਕਿੰਨੇ ਕੁ ਹੀਰੇ, ਕਿੰਨੇ ਕੁ ਜਵਾਹਰਾਤ ਨੇ, ਹੱਲਾ ਬੋਲ ਦਿੱਤਾ। ਪਰ ਜਦੋਂ ਆ ਕੇ ਗੱਡਿਆਂ ਵਿੱਚ ਵੇਖਿਆ, ਦੁਸ਼ਾਲੇ ਲਾਹ ਕੇ ਤੇ ਟੁੱਟੀਆਂ ਜੁੱਤੀਆਂ ਪੱਲੇ ਪਈਆਂ, ਬੜੇ ਸ਼ਰਮਿੰਦਾ ਹੋਏ। ਆਪਣਾ ਧਰਮ ਵੀ ਗਵਾਇਆ, ਕਸਮਾਂ ਵੀ ਤੌੜੀਆਂ, ਤੇ ਮਿਲਿਆ ਵੀ ਕੁਝ ਨਹੀਂ। ਇਧਰ ਕਲਗੀਧਰ ਜੀ ਕਹਿੰਦੇ ਵੇਖੋ ਸਿੰਘੋ, ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰਦੇ ਸੀ, ਸਤਿਗੁਰਾਂ ਨੇ ਵਿਖਾ ਵੀ ਦਿੱਤਾ, ਸਾਹਮਣੇ ਤਲੀ ਤੇ ਸਰੋਂ ਜਮਾ ਕੇ ਵਿਖਾ ਦਿੱਤੀ ਹੈ, ਪਰ ਦੁਬਾਰਾ ਇਹਨਾਂ ਨੇ ਗਊ ਬਣਾਈ ਆਟੇ ਦੀ, ਆਟੇ ਦੀ ਗਊ ਬਣਾ ਕੇ। ਦੂਜੇ ਪਾਸੇ ਮੁਸਲਮਾਨਾਂ ਨੇ ਕੁਰਾਨ ਦੇ ਉੱਤੇ ਕਸਮ ਲਿਖੀ ਤੇ ਆਖਿਆ ਸਾਨੂੰ ਕਸਮ ਹੈ, ਹੁਣ ਪਹਿਲਾਂ ਅਸੀਂ ਪਛਤਾਵਾ ਕਰ ਰਹੇ ਹਾਂ, ਪਰ ਹੁਣ ਅਸੀਂ ਆਪਣੇ ਧਰਮ ਚਿੰਨ੍ਹ ਵੀ ਤੁਹਾਡੇ ਕੋਲ ਭੇਜ ਰਹੇ ਹਾਂ, ਆਪ ਜੀ ਕਿਲ੍ਹਾ ਛੱਡ ਦਿਓ, ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਫਿਰ ਕਈ ਸਿੰਘ ਭਰਮ ਗਏ, ਕਹਿੰਦੇ ਚਲੋ ਮਹਾਰਾਜ ਚੱਲੀਏ। ਸਤਿਗੁਰਾਂ ਬਥੇਰਾ ਆਖਿਆ ਖਾਲਸਾ ਜੀ, ਹੁਣ ਕੋਈ ਜ਼ਿਆਦਾ ਸਮਾਂ ਨਹੀਂ ਹੋਰ ਅਟਕਣਾ ਪੈਣਾ, ਠਹਿਰ ਜਾਓ। ਪਰ ਨਾ ਮੰਨੇ ਸਿੰਘ, ਫਿਰ ਸਤਿਗੁਰੂ ਜੀ ਬਾਰ ਬਾਰ ਸਿੰਘਾਂ ਦੇ ਕਹਿਣ ਤੇ 5 ਤੇ 6 ਪੋਹ ਦੀ ਵਿਚਾਲੀ ਰਾਤ ਨੂੰ, ਅੱਧੀ ਰਾਤ ਦਾ ਸਮਾਂ, ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਆਪਣੇ ਪਰਿਵਾਰ ਸਮੇਤ, ਆਪਣੇ ਬੱਚਿਆਂ ਸਮੇਤ, ਬਾਜਾਂ ਵਾਲੇ ਚੋਜੀ ਪ੍ਰੀਤਮ ਮਹਾਰਾਜ ਸਿੰਘਾਂ ਸਮੇਤ ਕਿਲ੍ਹੇ ਤੋਂ ਚੱਲ ਪਏ। 5 ਤੇ 6 ਪੋਹ ਦੀ ਵਿਚਾਲੀ ਰਾਤ ਹੈ, ਥੋੜੀਆਂ ਥੋੜੀਆਂ ਕਣੀਆਂ ਵੀ ਪੈਂਦੀਆਂ, ਕੜਾਕੇ ਦੀ ਸਰਦੀ ਸੀ, ਠੰਡ ਹੈ। ਆਨੰਦਪੁਰ ਸਾਹਿਬ ਤੋਂ ਚੱਲੇ ਨੇ, ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ ਨਾਲ ਹਨ, ਛੋਟੇ ਸਾਹਿਬਜ਼ਾਦੇ ਅੱਗੇ ਮਾਤਾ ਗੁਜਰੀ ਜੀ ਦੇ ਨਾਲ ਸੀ, ਵੱਡੇ ਗੁਰੂ ਕਲਗੀਧਰ ਦੇ ਨਾਲ ਨਾਲ ਸਨ। ਸਭ ਤੋਂ ਵੱਡੇ ਸਪੁੱਤਰ ਸਤਿਗੁਰਾਂ ਦੇ 17 ਕੁ ਵਰ੍ਹਿਆਂ ਦੀ ਉਮਰ, ਬਾਬਾ ਅਜੀਤ ਸਿੰਘ ਜੀ, ਘੋੜੇ ਤੇ ਸਵਾਰ ਹੋਏ ਨਾਲ ਜਾ ਰਹੇ ਨੇ ਤੇ ਘੋੜੇ ਤੇ ਬੈਠਿਆਂ ਮੁੜ ਮੁੜ ਕੇ ਪਿੱਛੇ ਵੇਖਣ ਲੱਗ ਪਏ ਨੇ। ਥੋੜਾ ਜਿਹਾ ਘੋੜਾ ਟੁਰਦਾ ਤੇ ਫਿਰ ਪਿੱਛੇ ਨੂੰ ਵੇਖਦੇ ਨੇ, ਫਿਰ ਪਿੱਛੇ ਆਨੰਦਪੁਰ ਸਾਹਿਬ ਨੂੰ ਨਿਗਾਹ ਮਾਰ ਕੇ ਵੇਖਦੇ ਨੇ। ਚੌਪਤ ਰਾਏ ਜੋ ਅੰਮ੍ਰਿਤ ਛੱਕ ਕੇ ਭਾਈ ਚੌਪਾ ਸਿੰਘ ਬਣੇ, ਇਹ ਸਾਹਿਬਜ਼ਾਦਿਆਂ ਦੇ ਖਿਡਾਵੇ ਸਨ। ਭਾਈ ਚੌਪਾ ਸਿੰਘ ਜੀ ਨਾਲ ਜਾ ਰਹੇ ਸੀ। ਬਾਬਾ ਅਜੀਤ ਸਿੰਘ ਜੀ ਨੂੰ ਜਦੋਂ ਪਿੱਛੇ ਮੁੜ ਮੁੜ ਕੇ ਵੇਖਦਿਆਂ ਵੇਖਿਆ ਤੇ ਪੁੱਛਣ ਲੱਗੇ ਬਾਬਾ ਚੌਪਾ ਸਿੰਘ ਜੀ, ਲਾਲ ਜੀ ਪਿੱਛੇ ਮੁੜ ਮੁੜ ਕੀ ਵੇਖਦੇ ਹੋ? ਤੇ ਬਾਬਾ ਅਜੀਤ ਸਿੰਘ ਜੀ ਕਹਿੰਦੇ, ਬਾਪੂ ਜੀ ਵੇਖਦਾ ਹਾਂ ਜਿਸ ਆਨੰਦਪੁਰ ਸਾਹਿਬ ਦੇ ਵਿੱਚ ਸਾਡਾ ਬਚਪਨ ਬੀਤਿਆ, ਜਿੱਥੇ ਅਸੀਂ ਪਿਤਾ ਦੀ ਗੋਦ ਵਿੱਚ ਖੇਡੇ ਹਾਂ, ਜਿਸ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਗੁਰਮਤਿ ਦੀ ਵਿਦਿਆ ਲਈ ਹੈ, ਖੰਡੇ ਬਾਟੇ ਦੀ ਪੌਲ ਛਕੀ ਹੈ, ਕਿ ਉਸ ਆਨੰਦਪੁਰੀ ਦੇ ਦੁਬਾਰਾ ਵੀ ਦਰਸ਼ਨ ਹੋਣਗੇ? ਭਾਈ ਚੌਪਾ ਸਿੰਘ ਦੀ ਸੁਣ ਕੇ ਤਾਰ ਨਿਕਲ ਗਈ। ਕਲਗੀਧਰ ਜੀ ਨੇ ਆਖਿਆ, ਚੌਪਾ ਸਿੰਘ ਜੀ ਕੀ ਗੱਲ ਹੈ? ਬਾਜਾਂ ਵਾਲੇ ਪ੍ਰੀਤਮ ਜੀ, ਤੁਹਾਡਾ ਲਾਲ ਮੇਰੇ ਕੋਲ ਇੱਕ ਸਵਾਲ ਕਰਦਾ ਜਿਹਦਾ ਜਵਾਬ ਮੇਰੇ ਕੋਲ ਕੋਈ ਨਹੀਂ। ਕੀ ਪੁੱਛਦੇ ਨੇ ਸਾਹਿਬ ਅਜੀਤ ਸਿੰਘ ਜੀ? ਮਹਾਰਾਜ ਪੁੱਛਦੇ ਨੇ, ਜਿਸ ਆਨੰਦਪੁਰ ਸਾਹਿਬ ਚ ਸਾਡਾ ਬਚਪਨ ਬੀਤਿਆ, ਜਿੱਥੇ ਅਸੀਂ ਗੁਰੂ ਸਾਹਿਬ ਦੀ ਗੋਦ ਚ ਖੇਡੇ ਆ, ਜਿੱਥੇ ਅਸੀਂ ਗੁਰਮਤ ਦੀ ਵਿਦਿਆ ਗ੍ਰਹਿਣ ਕੀਤੀ ਹੈ, ਉਸ ਆਨੰਦਪੁਰੀ ਦੇ ਦਰਸ਼ਨ ਦੁਬਾਰਾ ਵੀ ਹੋਣਗੇ? ਇਹ ਸਵਾਲ ਬਾਬਾ ਅਜੀਤ ਸਿੰਘ ਜੀ ਕਰਦੇ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਅਲੌਕਿਕ ਤੇ ਬਿਸਮਾਦੀ ਜੇ ਰੰਗ ਚ ਰੰਗੇ ਹੋਏ ਬੋਲੇ, ਕਹਿੰਦੇ ਹਾਂ, ਇਸ ਆਨੰਦਪੁਰ ਸਾਹਿਬ ਦੇ ਦਰਸ਼ਨ ਦੁਬਾਰਾ ਵੀ ਹੋਣਗੇ ਜਦੋਂ ਮੇਰਾ ਖਾਲਸਾ, ਮੇਰਾ ਪੰਥ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦੇ ਸਮਾਗਮ ਤੇ ਆ ਕੇ ਮਹੱਲਾ ਖੇਡਿਆ ਕਰੇਗਾ। ਹਰ ਸਾਲ ਉਸ ਮਹੱਲੇ ਵਿੱਚ ਅਸੀਂ ਵੀ ਆਇਆ ਕਰਾਂਗੇ, ਸਾਡੇ ਚਾਰੋਂ ਸਾਹਿਬਜ਼ਾਦੇ ਵੀ ਆਇਆ ਕਰਨਗੇ, ਪੰਜੇ ਪਿਆਰੇ ਵੀ ਆਇਆ ਕਰਨਗੇ। ਅੱਜ ਜਦੋਂ ਸ਼ਾਨੋ ਸ਼ੌਕਤ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਥ ਮਹੱਲਾ ਖੇਡਦਾ ਹੈ, ਹੋਲੇ ਮਹੱਲੇ ਦਾ ਸਮਾਗਮ ਖੇਡਿਆ ਜਾਂਦਾ, ਫੌਜਾਂ ਤਿਆਰ ਬਰ ਤਿਆਰ ਘੋੜਿਆਂ ਤੇ ਸਵਾਰ ਹੋ ਕੇ ਨੀਲੇ ਬਾਣਿਆਂ ਵਿੱਚ ਬਰਛੇ ਨੇਜੇ ਢਾਲਾਂ ਕਿਰਪਾਨਾਂ ਹੱਥਾਂ ਵਿੱਚ ਹੁੰਦੀਆਂ ਤੇ ਗੁਲਾਲ ਦੇ ਰੰਗ ਚ ਰੰਗੇ ਹੋਏ ਜਦੋਂ ਮਹੱਲਾ ਖੇਡਣ ਵਾਸਤੇ ਚੜ੍ਹਦੇ ਨੇ ਤੇ ਉਹਦੇ ਚ ਪ੍ਰਤੱਖ ਗੁਰੂ ਕਲਗੀਧਰ ਜੀ ਵਰਤ ਦੇ ਦਰਸ਼ਨ ਹੁੰਦੇ ਨੇ ਨੇਤਰਾਂ ਵਾਲਿਆਂ ਨੂੰ। ਅੱਜ ਵੀ ਉੱਥੇ ਸਾਹਿਬਜ਼ਾਦੇ ਹਾਜ਼ਰੀਆਂ ਭਰਦੇ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਚੱਲ ਪਏ, ਬਾਬਾ ਅਜੀਤ ਸਿੰਘ ਜੀ ਪਿੱਛੇ ਘੇਰੇ ਚ ਘਿਰ ਗਏ ਸਨ। ਚੱਲਦਿਆਂ ਚੱਲਦਿਆਂ ਜਦੋਂ ਸਰਸਾ ਦੇ ਨੇੜੇ ਪਹੁੰਚੇ, ਪੁੱਛਿਆ ਵੀ ਲਾਲ ਜੀ ਕਿੱਥੇ? ਅਜੀਤ ਸਿੰਘ ਜੀ ਪਤਾ ਲੱਗਾ ਵੀ ਉਹ ਤਾਂ ਪਿੱਛੇ ਤੁਰਕਾਂ ਦੇ ਘੇਰੇ ਚ ਘਿਰ ਗਏ ਲੜਦਿਆਂ ਲੜਦਿਆਂ। ਸਤਿਗੁਰਾਂ ਦਾ ਇੱਕ ਸੂਰਬੀਰ ਬਹਾਦਰ ਯੋਧਾ ਭਾਈ ਉਦੈ ਸਿੰਘ, ਇਹਨੇ ਆਖਿਆ, ਮਹਾਰਾਜ ਮੈਨੂੰ ਆਗਿਆ ਦਿਓ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਘੇਰੇ ਚੋਂ ਮੈਂ ਕੱਢ ਕੇ ਲਿਆਉਣਾ, ਪਰ ਮੇਰੀ ਬੇਨਤੀ ਹੈ ਕਿ ਜਦੋਂ ਤੱਕ ਮੈਂ ਸਾਹਿਬਜ਼ਾਦੇ ਨੂੰ ਇੱਥੇ ਤੁਹਾਡੇ ਤੱਕ ਪਹੁੰਚਾ ਨਹੀਂ ਦਿੰਦਾ, ਉਦੋਂ ਤੱਕ ਮੇਰਾ ਵਾਲ ਵੀ ਵਿੰਗਾ ਨਾ ਹੋਵੇ। ਮਹਾਰਾਜ ਜੀ ਆਖਿਆ, ਜਾਓ ਭਾਈ ਉਦੈ ਸਿੰਘ, ਤੁਹਾਡੀ ਭਾਵਨਾ ਪੂਰੀ ਹੋਵੇਗੀ। ਭਾਈ ਉਦੈ ਸਿੰਘ ਜੀ ਗਏ, ਇਹੋ ਜਿਹਾ ਖੂਬ ਲੜੇ ਬਹਾਦਰੀ ਨਾਲ, ਬਾਬਾ ਅਜੀਤ ਸਿੰਘ ਜੀ ਨੂੰ ਵੈਰੀਆਂ ਦੇ ਘੇਰੇ ਚੋਂ ਬਾਹਰ ਕੱਢਿਆ, ਸਤਿਗੁਰਾਂ ਤੱਕ ਬਾਬਾ ਅਜੀਤ ਸਿੰਘ ਨੂੰ ਪਹੁੰਚਾ ਕੇ ਆਪ ਉੱਥੇ ਹੀ ਮੋਰਚਾ ਬੰਦੀ ਕਰ ਲਈ ਤੇ ਆਖਿਆ, ਸਤਿਗੁਰੂ ਜੀ ਤੁਸੀਂ ਇੱਥੋਂ ਚਾਲੇ ਪਾਓ, ਮੈਂ ਵੈਰੀਆਂ ਦੇ ਦਲ ਨੂੰ ਰੋਕ ਕੇ ਰੱਖਦਾ, ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਆਈਏ ਤੇ ਰਸਤੇ ਵਿੱਚ ਬਾਬਾ ਉਦੈ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਅੱਜ ਵੀ ਉੱਥੇ ਮੌਜੂਦ ਹੈ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਸਰਸਾ ਨਦੀ ਪਾਰ ਕੀਤੀ, ਸਾਹਿਬਾਂ ਦਾ ਪਰਿਵਾਰ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਾਲੇ ਸਥਾਨ ਤੇ ਸਤਿਗੁਰਾਂ ਨਾਲੋਂ ਵੱਖਰਾ ਵੱਖਰਾ ਹੋ ਗਿਆ। ਸਤਿਗੁਰਾਂ ਦੇ ਮਹਿਲ ਦਿੱਲੀ ਨੂੰ ਚੱਲ ਪਏ, ਇੱਥੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਨਿਖੜ ਕੇ ਵੱਖਰੇ ਹੋ ਗਏ। ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨੇ ਸਰਸਾ ਨਦੀ ਪਾਰ ਕੀਤੀ। ਅੰਮ੍ਰਿਤ ਵੇਲੇ ਦਾ ਸਮਾਂ ਤੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਕਹਿੰਦੇ, ਖਾਲਸਾ ਜੀ, ਭਾਈ ਦਇਆ ਸਿੰਘ ਜੀ, ਭੁੱਖ ਲੱਗੀ ਆ, ਅੱਗੇ ਤੁਰਿਆ ਨਹੀਂ ਜਾਂਦਾ। ਹੁਣ ਮਹਾਰਾਜ ਅੱਗੇ ਰੋਪੜ ਆਉਣ ਵਾਲਾ, ਨੇੜੇ ਹੀ ਆ ਨਗਰ, ਤੇ ਬਸ ਹੁਣ ਆਪਾਂ ਪਹੁੰਚ ਹੀ ਜਾਣਾ। ਨਹੀਂ ਦਇਆ ਸਿੰਘ, ਭੁੱਖ ਬੜੀ ਜ਼ਿਆਦਾ ਲੱਗੀ, ਤੁਰਿਆ ਨਹੀਂ ਜਾਣਾ, ਚੱਲਿਆ ਨਹੀਂ ਜਾਣਾ। ਮਹਾਰਾਜ, ਇੱਥੇ ਪ੍ਰਸ਼ਾਦੇ ਦਾ ਬੰਦੋਬਸਤ ਕਿਵੇਂ ਹੋਵੇ? ਨਹੀਂ ਦਇਆ ਸਿੰਘ, ਹੁਣ ਇੱਥੇ ਹੀ ਪ੍ਰਬੰਧ ਕਰਨਾ ਪੈਣਾ। ਮਹਾਰਾਜ, ਇੱਥੇ ਪ੍ਰਸ਼ਾਦਾ ਹੁਣ ਕਿੱਥੇ? ਮਹਾਰਾਜ ਕਹਿੰਦੇ, ਦਇਆ ਸਿੰਘ, ਸਮਾਂ ਕਿਹੜਾ ਸਮਾਂ? ਕਹਿੰਦੇ, ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਗੁਰੂ ਘਰ ਕੀ ਹੁੰਦਾ? ਆਸਾ ਜੀ ਦੀ ਵਾਰ ਦਾ ਕੀਰਤਨ। ਸਾਨੂੰ ਵੀ ਭੁੱਖ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਲੱਗੀ ਹੈ। ਕਹਿੰਦੇ, ਬਾਜਾਂ ਵਾਲੇ ਚੋਜੀ ਪ੍ਰੀਤਮ ਨੇ ਆਪ ਇੱਥੇ ਬਹਿ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ, ਇਹ ਸੰਕੇਤ ਦੇਣ ਵਾਸਤੇ ਕਿ ਭਾਵੇਂ ਲੱਖ ਮੁਸੀਬਤ ਦਾ ਸਮਾਂ ਹੋਵੇ, ਜਿਹੜਾ ਗੁਰੂ ਕਾ ਲਾਲ ਹੈ, ਗੁਰੂ ਕਾ ਸਿੱਖ ਹੈ, ਉਹ ਆਪਣਾ ਨਿਤਨੇਮ ਨਾ ਤਿਆਗੇ। ਜਿਹੜਾ ਨਿਤਨੇਮ ਹੈ ਉਹ ਨਾ ਤਿਆਗੇ, ਨਿਤਨੇਮ ਦੇ ਵਿੱਚ ਫਰਕ ਨਾ ਪਵੇ, ਉਸੇ ਤਰ੍ਹਾਂ ਚੱਲੇ। ਮਹਾਰਾਜ ਜੀ, ਇੱਥੇ ਜੇ ਕੀਰਤਨ ਕਰਨ ਲੱਗ ਪਏ ਤੇ ਪਿੱਛੋਂ ਫੌਜਾਂ ਆ ਜਾਣੀਆਂ, ਮਾਰੋ ਮਾਰ ਤੁਰਕ ਆ ਰਹੇ ਨੇ, ਪਹਾੜੀ ਆ ਰਹੇ ਨੇ। ਪਾਤਸ਼ਾਹ ਕਹਿੰਦੇ, ਜੇ ਕੀਰਤਨ ਕਰਦਿਆਂ ਕੋਈ ਸਾਡੇ ਸ਼ਸਤਰ ਚਲਾ ਕੇ ਸਾਨੂੰ ਮਾਰ ਵੀ ਦੇਵੇ, ਤੇ ਭਾਈ ਦਇਆ ਸਿੰਘ, ਇਹਦੇ ਨਾਲੋਂ ਵਧੀਆ ਮੌਤ ਹੋਰ ਕਿਹੜੀ ਹੋ ਸਕਦੀ? ਬਾਣੀ ਪੜ੍ਹਦਿਆਂ ਸਰੀਰ ਤਿਆਗਾਂਗੇ, ਇਹ ਤਾਂ ਬੜੀ ਵਧੀਆ ਮੌਤ ਹੋਵੇਗੀ। ਖੈਰ, ਕੀਰਤਨ ਹੋਇਆ, ਇੱਥੋਂ ਸਾਹਿਬ ਸੱਚੇ ਪਾਤਸ਼ਾਹ ਜੀ ਚੱਲੇ ਤੇ ਅੱਗੋਂ ਰੋਪੜ ਵਾਲੇ ਪਠਾਨ ਵੀ ਗਲ ਆਣ ਪਏ। ਜਦੋਂ ਮੁਸੀਬਤ ਆਉਂਦੀ ਫਿਰ ਕਈ ਵਾਰ ਚਾਰੇ ਪਾਸਿਓਂ ਆਉਂਦੀ। ਰੋਪੜ ਦੇ ਜਿਹੜੇ ਪਠਾਨ ਗੁਰੂ ਸਾਹਿਬ ਜੀ ਦਾ ਲੂਣ ਖਾਂਦੇ ਸਨ, ਉਹਨਾਂ ਨੇ ਵੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਹਮਲਾ ਬੋਲ ਦਿੱਤਾ। ਪਰ ਨਿਹੰਗ ਖਾਂ ਗੁਰੂ ਘਰ ਦਾ ਸ਼ਰਧਾਲੂ ਨਿਕਲਿਆ, ਉਹਨੇ ਕੁਝ ਸਮੇਂ ਲਈ ਗੁਰੂ ਸਾਹਿਬ ਦੀ ਟਹਿਲ ਵੀ ਕੀਤੀ। ਬਾਬਾ ਬਚਿੱਤਰ ਸਿੰਘ ਜੀ, ਜਿਨ੍ਹਾਂ ਨੇ ਨਾਗਣੀ ਮਾਰ ਕੇ ਹਾਥੀ ਦੇ ਸਿਰ ਨੂੰ ਪਾੜ ਸੁੱਟਿਆ ਸੀ, ਇੱਥੇ ਜ਼ਖਮੀ ਹੋ ਗਏ ਸਨ। ਇਸ ਨਿਹੰਗ ਖਾਂ ਨੇ ਬਾਬਾ ਬਚਿੱਤਰ ਸਿੰਘ ਨੂੰ ਆਪਣੇ ਘਰ ਰੱਖਿਆ, ਉਹਨਾਂ ਦੀ ਮੱਲਮ ਪੱਟੀ ਕੀਤੀ। ਜ਼ਰੂਰੀ ਨਹੀਂ ਕਿ ਜਿਸ ਕੌਮ ਦੇ ਵਿੱਚ ਕੁਝ ਵਿਅਕਤੀ ਮਾੜੇ ਹੋਣ ਤੇ ਉਹ ਸਾਰੀ ਕੌਮ ਨਿੰਦਣ ਯੋਗ ਹੁੰਦੀ ਹੈ। ਮੁਸਲਮਾਨਾਂ ਦੇ ਵਿੱਚ ਵੀ ਬੜੇ ਬੜੇ ਭਲੇ ਤੇ ਨੇਕ ਨੀਅਤ ਇਨਸਾਨ ਸਨ, ਨਿਹੰਗ ਖਾਂ ਵਰਗੇ। ਇਹੋ ਜਿਹਾ ਸੂਰਮਾ ਨਿਕਲਿਆ, ਕਹਿੰਦੇ ਪਿੱਛੋਂ ਪੜਤਾਲ ਕਰਦਿਆਂ ਕਰਦਿਆਂ ਸਿਪਾਹੀ ਆ ਗਏ ਦੇ ਘਰ, ਤੇ ਪਿੱਛੇ ਬਾਬਾ ਬਚਿੱਤਰ ਸਿੰਘ ਜੀ ਕਮਰੇ ਚ ਜ਼ਖਮੀ ਹਾਲਤ ਚ ਪਏ ਸਨ। ਕਹਿੰਦੇ, ਪਿੱਛੇ ਕਮਰੇ ਚ ਵੇਖਣਾ, ਤਲਾਸ਼ੀ ਕਰਨੀ ਹੈ ਤੇਰੇ ਘਰ ਦੀ। ਆਖਿਆ, ਨਾ ਜਾਇਓ, ਮੇਰੀ ਲੜਕੀ ਤੇ ਮੇਰਾ ਦਮਾਦ ਆਏ ਹੋਏ ਨੇ ਪਿਛਲੇ ਕਮਰੇ ਚ, ਉਹ ਹਨ। ਕਹਿੰਦੇ, ਉਹ ਲੜਕੀ ਵੀ ਇਹੋ ਜਿਹੀ ਸਤੀ ਨਿਕਲੀ ਜਦੋਂ ਉਹਨੇ ਪਿਤਾ ਦੇ ਗੱਲ ਬੋਲ ਸੁਣੇ। ਬਾਬਾ ਬਚਿੱਤਰ ਸਿੰਘ ਜੀ ਤਾਂ ਕੁਝ ਦਿਨਾਂ ਬਾਅਦ ਚੜ੍ਹਾਈ ਕਰ ਗਏ, ਸ਼ਹੀਦੀ ਪ੍ਰਾਪਤ ਕਰ ਗਏ, ਪਰ ਉਸ ਲੜਕੀ ਨੇ ਮੁੜ ਕੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਈ। ਬਾਬਾ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਆਪਣਾ ਸਾਰਾ ਜੀਵਨ ਬਤੀਤ ਕੀਤਾ। ਨੇਕ ਨੀਅਤ ਇਨਸਾਨ ਵੀ ਸਨ ਇਸਲਾਮ ਧਰਮ ਚ। ਇੱਥੋਂ ਚੱਲ ਕੇ ਸਤਿਗੁਰੂ ਜੀ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਆਏ। ਫੌਜਾਂ ਪਿੱਛੋਂ ਮਾਰੋ ਮਾਰ ਕਰਦੀਆਂ ਆ ਰਹੀਆਂ ਸਨ, ਚਮਕੌਰ ਦੀ ਗੜੀ ਦੇ ਮਾਲਕ ਨੂੰ ਸੱਦਿਆ ਨਹੀਂ ਆਇਆ। ਕਹਿੰਦਾ, ਜੀ ਮੇਰੇ ਕੋਲ ਭੇਟਾ ਕੋਈ ਨਹੀਂ, ਮੈਂ ਉਹਨਾਂ ਨੂੰ ਕਿਵੇਂ ਬਿਨਾਂ ਭੇਟਾ ਤੋਂ ਮਿਲਾਂਗਾ? ਸਤਿਗੁਰ ਆਖਿਆ, ਇਸ ਤਰ੍ਹਾਂ ਨਹੀਂ, ਉਹਨਾਂ ਨੂੰ ਚੁੱਕ ਕੇ ਲੈ ਆਓ। ਚੁੱਕ ਕੇ ਲਿਆਂਦਾ ਸਤਿਗੁਰਾਂ ਦੇ ਚਰਨਾਂ ਚ। ਮਹਾਰਾਜ ਜੀ ਆਖਿਆ, ਸਾਨੂੰ ਤੇਰੀ ਗੜੀ ਚਾਹੀਦੀ ਹੈ। ਕਹਿੰਦਾ, ਇਹ ਕਿਹੜਾ ਕਿਲਾ ਜੀ, ਤਾਂ ਮੇਰਾ ਘਰ ਹੈ, ਇਹ ਕੋਈ ਕਿਲਾ ਥੋੜੀ ਹੈ ਜਿੱਥੇ ਰਹਿ ਕੇ ਤੁਸੀਂ ਮੁਕਾਬਲਾ ਕਰੋਗੇ। ਨਾ ਮੰਨਿਆ, ਚਲਾ ਗਿਆ। ਇਹਦਾ ਇੱਕ ਛੋਟਾ ਭਰਾ ਸੀ, ਗਰੀਬ ਦਾਸ, ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਗੜੀ ਦਾ ਗੁਪਤ ਰਸਤਾ ਮੈਨੂੰ ਪਤਾ, ਆਪ ਜੀ ਚੱਲੋ, ਇਹਨੇ ਮੇਰਾ ਹਿੱਸਾ ਵੀ ਦੱਬਿਆ ਹੋਇਆ, ਤੇ ਤੁਸੀਂ ਕਿਰਪਾ ਕਰਕੇ ਮੇਰੇ ਵਾਲਾ ਹਿੱਸਾ ਹੀ ਛੁਡਾ ਕੇ ਉਹਦੇ ਤੇ ਕਬਜ਼ਾ ਕਰ ਲਓ। ਗੜੀ ਚ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਵੇਸ਼ ਕੀਤਾ, ਇਹਨੂੰ ਤੋੜ ਦਿੱਤਾ। ਸਾਰੀ ਗੜੀ ਤੇ ਕਬਜ਼ਾ ਕਰ ਲਿਆ। ਫੌਜਾਂ ਤਿਆਰ ਬਰ ਤਿਆਰ 40 ਸਿੰਘ ਸਤਿਗੁਰਾਂ ਦੇ ਨਾਲ ਸਨ। ਜਦੋਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਚਾਸਣ ਲਾਏ ਤੇ ਹਨੇਰਾ ਪੈ ਚੁੱਕਾ ਸੀ, ਸਿੰਘ ਥੱਕੇ ਹੋਏ ਸਨ, ਉਹ ਨੀਂਦਰੇ ਸੀ, ਪਿਛਲੀਆਂ ਕਈ ਰਾਤਾਂ ਤੋਂ ਸੁੱਤੇ ਨਹੀਂ ਸਨ। ਜਿਵੇਂ ਜਿਵੇਂ ਕਿਸੇ ਨੂੰ ਨੀਂਦ ਆਈ, ਕਿਸੇ ਨੇ ਢਾਲ ਦਾ ਸਰਾਣਾ ਲਾਇਆ, ਕਿਸੇ ਨੇ ਸਿਰ ਥੱਲੇ ਕੋਈ ਪੱਥਰ ਰੱਖਿਆ ਹੋਇਆ ਤੇ ਲੇਟ ਗਏ। ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਸਾਰੇ ਸਿੰਘਾਂ ਦੇ ਕੋਲ ਖਲੋਤੇ ਪਹਿਰਾ ਦੇ ਰਹੇ ਨੇ ਤੇ ਮੁਖਾਰ ਬਿੰਦ ਚੋਂ ਕਹਿ ਰਹੇ ਨੇ, ਜਿਸ ਜਾਪ ਹਮਕੋ ਥਾ ਆਨਾ ਯੇ ਬੁਹੀ ਹੈ, ਜਿਸ ਜਾਪ ਕਲ ਕੋ ਲੁੱਟ ਕੇ ਹੈ ਜਾਣਾ ਯੇ ਬੁਹੀ ਹੈ, ਆਸ ਮਾਂ ਵੀ ਕਹਿ ਦੇ ਯੇ ਠਿਕਾਨਾ ਯੇ ਬੁਹੀ ਹੈ। ਤੁਰ ਤੋਂ ਆਵਾਜ਼ਾਂ ਆ ਰਹੀਆਂ ਨੇ ਉਹੀ ਜਗ੍ਹਾ ਜਿੱਥੇ ਕੱਲ ਅਸੀਂ ਸੁਰਖਰੂ ਹੋ ਕੇ ਚਲੇ ਜਾਣਾ, ਜਿਸ ਜਗ੍ਹਾ ਤੇ ਕੱਲ ਅਸੀਂ ਆਪਣਾ ਸਭ ਕੁਝ ਲੁਟਾ ਕੇ ਚਲੇ ਜਾਣਾ, ਇਹ ਉਹੀ ਸਥਾਨ ਹੈ, ਉਹੀ ਜਗ੍ਹਾ ਹੈ। ਇੱਕ ਵਾਰ ਪਹਿਲਾਂ ਵੀ ਆਏ ਸਨ ਚਮਕੌਰ ਸਾਹਿਬ ਤੇ ਕਹਿੰਦੇ ਸੀ ਦੁਬਾਰਾ ਫੇਰ ਆਵਾਂਗੇ ਇੱਥੇ। ਇਹ ਚਮਕੌਰ ਸਾਹਿਬ ਗੁਰੂ ਪੰਥ ਖਾਲਸੇ ਦੀ ਯੂਨੀਵਰਸਿਟੀ ਹੈ, ਜਿੱਥੇ ਗੁਰੂ ਖਾਲਸੇ ਦਾ ਬੜਾ ਵੱਡਾ ਇਮਤਿਹਾਨ ਹੋਣਾ ਤੇ ਸਿੰਘਾਂ ਦੇ ਸਿਰਾਂ ਦੇ ਉੱਤੋਂ ਦੁਮਾਲੇ ਟੇਢੇ ਹੋਏ ਹੋਏ ਤੇ ਕਲਗੀਧਰ ਪਾਤਸ਼ਾਹ ਉਹਨਾਂ ਦੇ ਸਿਰਾਂ ਦੇ ਦੁਮਾਲੇ ਸਿੱਧੇ ਕਰਦੇ ਲੇਟੇ ਹੋਏ ਸੁੱਤੇ ਪਏ ਸਿੰਘਾਂ ਦੇ, ਕਦੇ ਉਹਨਾਂ ਦੇ ਮੂੰਹ ਪੂੰਝਦੇ ਆਪਣੇ ਗਲ ਚ ਪਾਏ ਹੋਏ ਦੁਸ਼ਾਲੇ ਨਾਲ ਤੇ ਮੁੱਖੋਂ ਕਹਿ ਰਹੇ ਨੇ, ਕੱਲ ਯੇ ਵੀ ਨਾ ਰਹੇਗੇ, ਕੱਲ ਯੇ ਵੀ ਨਾ ਰਹੇਗੇ, ਕੱਲ ਨੂੰ ਇਹ ਵੀ ਨਹੀਂ ਰਹਿਣੇ, ਕੱਲ ਨੂੰ ਇਹਨਾਂ ਨੇ ਵੀ ਸ਼ਹੀਦੀਆਂ ਪਾ ਜਾਣੀਆਂ ਨੇ। ਰਾਤ ਸਾਰੀ ਪਹਿਰਾ ਦਿੱਤਾ ਕਲਗੀਧਰ ਪਾਤਸ਼ਾਹ ਨੇ ਆਪ, ਅੱਜ ਦਾ ਦਿਨ ਆ ਗਿਆ, ਮਾਰੋ ਮਾਰ ਕਰਦਿਆਂ ਇੱਕ ਨਹੀਂ ਦੋ ਨਹੀਂ 10 ਲੱਖ ਫੌਜ ਬੈਰੀ ਦਲ ਦੀ ਆ ਪਹੁੰਚੀ। 10 ਲੱਖ ਕਿੱਥੇ, ਇੱਕ ਪਾਸੇ 40 ਤੇ ਦੂਜੇ ਪਾਸੇ 10 ਲੱਖ ਦਾ ਮੁਕਾਬਲਾ। ਖਾਲਸਾ ਜੀ, ਬੜੀ ਅਫਸੋਸ ਦੀ ਬਾਤ ਹੈ, ਅੱਜ ਸਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਜਦੋਂ ਇਤਿਹਾਸ ਪੜ੍ਹਾਇਆ ਜਾਂਦਾ ਹੈ ਤੇ ਉਸ ਇਤਿਹਾਸ ਚ ਪੜ੍ਹਾਇਆ ਜਾਂਦਾ ਉਹਨਾਂ ਨੂੰ ਪਾਣੀਪਤ ਦੀ ਜੰਗ, ਕਿਹੜੀ ਜੰਗ, ਜਿਹੜੀ ਹਾਰੀ ਸੀ ਪ੍ਰਿਥਵੀ ਰਾਜ ਚੌਹਾਨ ਨੇ, ਉਹ ਪਾਣੀਪਤ ਦੀ ਹਾਰੀ ਹੋਈ ਜੰਗ ਪੜ੍ਹਾਈ ਜਾਂਦੀ ਹੈ। ਚਮਕੌਰ ਸਾਹਿਬ ਦਾ ਉਹ ਜੰਗ ਨਹੀਂ ਪੜ੍ਹਾਇਆ ਜਾਂਦਾ ਜਿਹੜਾ 40 ਨੇ 10 ਲੱਖ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਹੈ। ਕਿਤੇ ਬਹਾਦਰ ਨਾ ਬਣ ਜਾਣ, ਸੂਰਵੀਰ ਨਾ ਬਣ ਜਾਣ, ਕਿਤੇ ਯੋਧੇ ਨਾ ਬਣ ਜਾਣ ਤੇ ਕਹਿੰਦੇ 10 ਲੱਖ ਫੌਜ ਆ ਗਈ, ਮਾਰੋ ਮਾਰ ਕਰਦਿਆਂ ਚਾਰੇ ਪਾਸੇ ਘੇਰਾ। ਗੁਰੂ ਕਲਗੀਧਰ ਨੇ ਜਫਰਨਾਮੇ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ, ਚੇ ਗੁਰਸ਼ਨੈ ਚਕਾਰੇ ਦਾ ਚਿਹਲ ਨਰ ਕਿ 10 ਲੱਖ ਬਰਾਇਦ ਬਰੂ ਬੇਖਬਰ। 40 ਸਿੰਘ ਗੁਰਸ਼ਨੈ ਭੁੱਖੇ, ਕਈ ਦਿਨਾਂ ਦੇ ਉਨੀਂਦਰੇ, ਉਹਨਾਂ ਤੇਰੀਆਂ 10 ਲੱਖ ਫੌਜਾਂ ਚੜ ਕੇ ਆ ਗਈਆਂ। ਔਰੰਗਜ਼ੇਬ ਕਿੱਥੋਂ ਦੀ ਬਹਾਦਰੀ ਸੀ ਤੇ 10 ਲੱਖ ਫੌਜ ਉਹ ਬਿਨਾਂ ਦੱਸਿਆ ਬਿਨਾਂ ਐਲਾਨ ਕੀਤੇ ਆ ਕੇ ਘੇਰਾ ਪਾ ਲਿਆ ਚਮਕੌਰ ਦੀ ਗੜੀ ਨੂੰ। ਫੌਜ ਇੰਨੀ ਸੀ ਜੇ ਕਿਤੇ ਇੱਕ ਇੱਕ ਮੁੱਠੀ ਭਰ ਕੇ ਵੀ ਮਿੱਟੀ ਦੀ ਚਮਕੌਰ ਦੀ ਗੜੀ ਦੇ ਉੱਤੇ ਸੁੱਟਦੇ ਤੇ ਸਾਰੀ ਗੜੀ ਥੱਲੇ ਦੱਬ ਜਾਂਦੀ, ਪਰ ਕਿਸੇ ਚ ਜਿਗਰਾ ਨਹੀਂ ਪਿਆ, ਕਿਸੇ ਚ ਹੌਸਲਾ ਨਹੀਂ ਪਿਆ ਕਿ ਅੱਗੇ ਜਾ ਕੇ ਗੜੀ ਦੇ ਨੇੜੇ ਹੋ ਕੇ ਕੋਈ ਟੁੱਕ ਸਕੇ। ਡਰਦੇ ਸੀ ਗੁਰੂ ਕਲਗੀਧਰ ਦੇ ਖੱਪਰੇ ਤੀਰਾਂ ਤੋਂ ਕਿ ਇੱਕ ਇੱਕ ਤੀਰ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਸੁੱਕਾ ਪਾਰ ਨਿਕਲ ਜਾਂਦਾ, ਕਿਤੇ ਸਾਡਾ ਵੀ ਕਾਲ ਨਾ ਆ ਜਾਏ ਨੇੜੇ ਜਾ ਕੇ। ਡਰ ਗਏ, ਪਿੱਛੇ ਹੀ ਹੋ ਖਲੋਤੇ। ਡਰ ਕੇ ਖਲੋਤੇ ਹੋਏ ਪਿੱਛੇ ਸੂਬਾ ਸਰਹੰਦ, ਮਲੇਰਕੋਟਲੇ ਦਾ ਸੂਬਾ ਨਵਾਬ ਸ਼ੇਰ ਮੁਹੰਮਦ ਖਾਂ, ਇਹਦਾ ਭਰਾ ਨਾਰ ਖਾਂ, ਇਹਨੇ ਕੁਝ ਹੌਸਲਾ ਕੀਤਾ ਤੇ ਅੱਗੇ ਵਧਿਆ। ਜਦੋਂ ਇਹ ਅੱਗੇ ਆਇਆ, ਕਲਗੀਧਰ ਨੇ ਚੋਣਵਾਂ ਜਿਹਾ ਤੀਰ ਆਪਣੇ ਪੱਥੇ ਚੋਂ ਕੱਢ ਕੇ ਗੜੀ ਦੇ ਚਾਰੀਆਂ ਬੁਰਜੀਆਂ ਤੇ ਮਹਾਰਾਜ ਜੀ ਆਖਿਆ, ਸਿੰਘੋ ਬੀਰ ਆਸਣ ਲਾ ਕੇ ਬਹਿ ਜਾਓ, ਜਿਹੜਾ ਨੇੜੇ ਆਵੇ ਗੜੀ ਦੀ ਕੰਧ ਨੂੰ ਹੱਥ ਪਾਵੇ ਜਿਉਂਦਾ ਨਾ ਜਾਏ। ਤੀਰ ਚਲਾਇਆ ਨਾਹਰ ਖਾਂ ਦੀ ਛਾਤੀ ਦੇ ਵਿੱਚ, ਨਾਹਰ ਖਾਂ ਨਾਲ ਹੀ ਮਾਰਿਆ ਗਿਆ। ਇੱਕ ਹੋਰ ਪਠਾਨ ਨੇ ਹਿੰਮਤ ਕੀਤੀ, ਇੱਕ ਗੁਰਜੀ ਮਹਾਰਾਜ ਜੀ ਨੇ ਸਿਰ ਦੇ ਉੱਤੇ ਜ਼ੋਰ ਨਾਲ ਮਾਰੀ ਤੇ ਉਹ ਵੀ ਮਰ ਗਿਆ। ਤੇ ਖਵਾਜਾ ਖੇਜ਼ਰ ਖਾਂ ਜਿਹੜਾ ਸਾਰੀ ਫੌਜ ਦਾ ਜਰਨੈਲ ਸੀ, ਔਰੰਗਜ਼ੇਬ ਦਾ ਭੇਜਿਆ ਹੋਇਆ ਬੜਾ ਵੱਡਾ ਸਿਪਾਹ ਸਲਾਰ, ਖਵਾਜਾ ਖੇਜ਼ਰ ਖਾਂ ਇਹਨੂੰ ਸੂਬਾ ਸਰਹੰਦ ਕਹਿੰਦਾ, ਮਹਾਰਾਜ ਤੁਸੀਂ ਵੀ ਅੱਗੇ ਵਧੋ। ਉਹ ਕਹਿੰਦਾ, ਮਹਾਰਾਜ ਤੁਸੀਂ ਅੱਗੇ ਹੋਵੋ। ਕਹਿੰਦਾ, ਨਹੀਂ ਤੁਸੀਂ ਜਾਓ ਅੱਗੇ। ਡਰ ਡਰ ਕੇ ਇੱਕ ਦੂਜੇ ਨੂੰ ਅੱਗੇ ਭੇਜਦੇ। ਤੇ ਖਵਾਜਾ ਖੇਜ਼ਰ ਖਾਂ ਕਹਿੰਦਾ ਸੂਬੇ ਸਰਹੰਦ ਨੂੰ, ਕਹਿੰਦਾ ਜੇ ਨਹੀਂ ਤੁਰਿਆ ਫਿਰਿਆ ਚੰਗਾ ਲੱਗਦਾ ਤੇ ਮੈਂ ਵੀ ਅੱਗੇ ਜਾ ਕੇ ਵੇਖ ਲਈ ਨਾ। ਨੇੜੇ ਆਇਆ, ਕਲਗੀਧਰ ਨੇ ਆਵਾਜ਼ ਮਾਰੀ, ਖਵਾਜਾ ਖੇਜ਼ਰ ਖਾਂ ਸ਼ੇਰ ਦੇ ਘੁਰਨੇ ਤੇ ਸੱਪ ਦੀ ਖੁੱਡ ਦੇ ਵਿੱਚ ਸੋਚ ਕੇ ਹੱਥ ਪਾਈਦਾ, ਹੋ ਜਾ ਤਿਆਰ, ਆਇਆ ਜੇ ਤੀਰ। ਤੇ ਕਹਿੰਦੇ ਭੱਜ ਕੇ ਪੌੜੀ ਤੋਂ ਕੰਧ ਦੇ ਓਹਲੇ ਹੋ ਕੇ ਲੁਕ ਗਿਆ, ਕਿਤੇ ਤੀਰ ਮੇਰੇ ਨਾ ਆ ਵੱਜੇ। ਕਲਗੀਧਰ ਜੀ ਨੇ ਲਿਖਿਆ ਕਿ ਆਮ ਖਵਾਜ਼ਾ ਮਰਦੂਦ ਸਾਇਆ ਦੀਵਾਰ। ਕਹਿੰਦੇ ਉਹ ਤੇਰਾ ਵੱਡਾ ਜਰਨੈਲ ਔਰੰਗਜ਼ੇਬ ਖਵਾਜਾ ਖੇਜ਼ਰ ਖਾਂ ਕੰਧ ਦੇ ਸਾਏ ਥੱਲੇ ਹੋ ਕੇ ਉਹਨੇ ਆਪਣੀ ਜਾਨ ਬਚਾਈ, ਜੇ ਕਿਤੇ ਪੌੜੀ ਤੇ ਹੱਥ ਪਾ ਕੇ ਉਹ ਚੜ ਕੇ ਆ ਜਾਂਦਾ ਤੇ ਇੱਕ ਤੀਰ ਅਸੀਂ ਉਹਨੂੰ ਵੀ ਬਖਸ਼ੀ ਦੇਣਾ ਸੀ। ਫਿਰ ਨਾ ਕਿਸੇ ਦਾ ਹੌਸਲਾ ਹੋਇਆ ਅੱਗੇ ਆਉਣ ਵਾਸਤੇ, ਸਭ ਪਿੱਛੇ ਹੋ ਕੇ ਖਲੋ ਗਏ ਤੇ ਸਭ ਡਰ ਦੇ ਨਾਲ ਸਹਿਮੇ ਹੋਏ। ਤੀਰ ਚੱਲਦੇ ਰਹੇ, ਗੋਲੀਆਂ ਚੱਲਦੀਆਂ ਰਹੀਆਂ, ਹਥਿਆਰ ਚੱਲਦੇ ਰਹੇ, ਕੜਾ ਕਾੜ ਹੋ ਰਹੀ ਹੈ, ਤੋਪਾਂ ਚੱਲ ਰਹੀਆਂ ਨੇ। ਜਦੋਂ ਸਿੰਘਾਂ ਦੇ ਕੋਲੋਂ ਅੰਦਰੋਂ ਤੀਰ ਮੁੱਕ ਗਏ, ਗੋਲੀਆਂ ਮੁੱਕ ਗਈਆਂ, ਤੇ ਫਿਰ ਸਿੰਘਾਂ ਦੇ ਵਾਰੋ ਵੇਰੀ ਜਥੇ ਨਿਕਲਣ ਲੱਗੇ। ਅੱਠ ਸਿੰਘਾਂ ਦਾ ਜਥਾ ਨਿਕਲਿਆ, ਇਹੋ ਜੀ ਸੂਰਬੀਰ ਬਹਾਦਰ ਜੀ ਨਾਲ ਭਾਈ ਹਿੰਮਤ ਸਿੰਘ ਜੀ ਲੜੇ। ਚਮਕੌਰ ਦੀ ਗੜੀ ਚ ਗੁਰੂ ਸਾਹਿਬ ਦੇ ਤਿੰਨ ਪਿਆਰੇ ਸ਼ਹੀਦ ਹੋਏ ਨੇ, ਭਾਈ ਮੋਹਕਮ ਸਿੰਘ, ਹਿੰਮਤ ਸਿੰਘ, ਭਾਈ ਸਾਹਿਬ ਸਿੰਘ। ਬੜੀ ਬਹਾਦਰੀ ਨਾਲ ਭਾਈ ਹਿੰਮਤ ਸਿੰਘ ਜੀ ਲੜਦਿਆਂ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉੱਠ ਕੇ ਖਲੋਤੇ, ਕਲਗੀਧਰ ਨੂੰ ਆਖਿਆ, ਬੇਨਤੀ ਕੀਤੀ, ਮਹਾਰਾਜ ਆਗਿਆ ਬਖਸ਼ੋ, ਮੈਂ ਵੀ ਜੰਗ ਦੇ ਮੈਦਾਨ ਨੂੰ ਜਾਵਾਂ, ਆਗਿਆ ਬਖਸ਼ੋ। ਤੇ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਨਾਜ਼ੋਂ ਸੇ ਪਲੇ ਹੋ, ਲਖਤੇ ਗੋਬਿੰਦ ਦਿਲੇ ਹੋ, ਦੁਨੀਆਂ ਹੋਈ ਅੰਧੇਰ ਜਬ ਆਂਖ ਸੇ ਟਲੇ ਹੋ, ਕਲ ਥੇ ਚਾਰ ਅਬ ਹੋ ਦੋ, ਅਬ ਤੁਮ ਵੀ ਚਲੇ ਹੋ। ਤੇ ਤੁਹਾਡੇ ਜਾਣ ਦਾ ਮੈਂ ਸ਼ੋਗ ਨਹੀਂ ਕਰਾਂਗਾ, ਤੁਹਾਡੇ ਜਾਣ ਦਾ ਮੈਂ ਵਿਯੋਗ ਨਹੀਂ ਕਰਾਂਗਾ, ਸਗੋਂ ਤੁਸੀਂ ਜਾਓਗੇ ਤੇ ਮੈਂ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰ ਕਰਾਂਗਾ ਕਿ ਦਾਤਿਆ ਤੇਰੀਆਂ ਦਾਤਾਂ ਤੇਰੇ ਚਰਨਾਂ ਚ ਸਮਰਪਣ ਕਰ ਦਿੱਤੀਆਂ। ਸਾਹਿਬ ਅਜੀਤ ਸਿੰਘ ਜੀ, ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ। ਤੇ ਬਾਬਾ ਅਜੀਤ ਸਿੰਘ ਜੀ ਕਲਗੀਧਰ ਨੂੰ ਮਹਾਰਾਜ ਜੀ ਨੂੰ ਕਹਿੰਦੇ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਮੁੜ ਕੇ ਜੀਤਾ ਨਾ ਆਊਂਗਾ। ਮੇਰਾ ਨਾਂ ਅਜੀਤ ਸਿੰਘ ਤੁਸੀਂ ਰੱਖਿਆ, ਅਜੀਤ ਸਿੰਘ ਨਾ ਗੁਰੂ ਕਲਗੀਧਰ ਨੇ ਬਾਬਾ ਅਜੀਤ ਸਿੰਘ ਦਾ ਪਾਉਂਟਾ ਸਾਹਿਬ ਦੀ ਧਰਤੀ ਤੇ ਉਸ ਵਕਤ ਰੱਖਿਆ ਸੀ ਜਦੋਂ ਮਹਾਰਾਜ ਭੰਗਾਣੀ ਦਾ ਜੰਗ ਜਿੱਤ ਕੇ ਵਾਪਸ ਮੁੜੇ ਤੇ ਰਸਤੇ ਚ ਖਬਰ ਮਿਲੀ ਸੀ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਕਹਿੰਦੇ ਅਸੀਂ ਜੰਗ ਜਿੱਤ ਕੇ ਆਏ ਹਾਂ, ਜਿਹੜਾ ਬਾਲਕ ਆਇਆ ਇਹ ਵੀ ਜਿੱਤਣ ਤੋਂ ਰਹਿਤ ਹੋਵੇਗਾ, ਇਸ ਕਰਕੇ ਇਹਦਾ ਨਾਂ ਅਜੀਤ ਸਿੰਘ ਹੋਵੇਗਾ। ਮਹਾਰਾਜ ਪਿਤਾ ਜੀ ਤੁਸੀਂ ਨਾਂ ਰੱਖਿਆ ਅਜੀਤ, ਤੇ ਅਜੀਤ ਦਾ ਮਤਲਬ ਜਿਹੜਾ ਜਿੱਤਿਆ ਨਾ ਜਾਏ, ਤੇ ਮੈਂ ਬਚਨ ਕਰਕੇ ਜਾਂਦਾ, ਪ੍ਰਣ ਕਰਕੇ ਜਾਂਦਾ ਹਾਂ, ਤੇ ਜੇ ਕਿਤੇ ਜੰਗ ਦੇ ਮੈਦਾਨ ਚ ਮੈਂ ਵੈਰੀਆਂ ਕੋਲੋਂ ਜਿੱਤਿਆ ਵੀ ਗਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਮੈਂ ਜਿਉਂਦਾ ਵਾਪਸ ਨਹੀਂ ਆਉਣ ਲੱਗਾ, ਮੈਂ ਜਿਉਂਦਾ ਵਾਪਸ ਨਹੀਂ ਆਵਾਂਗਾ। 17 ਵਰਿਆਂ ਦੀ ਉਮਰ, ਚਿਹਰਾ ਦਗ ਦਗ ਕਰਦਾ, ਹਾਲੇ ਦਾੜਾ ਥੋੜਾ ਥੋੜਾ ਉਤਰਿਆ ਸੀ ਚਿਹਰੇ ਤੇ, ਮਸ ਭੁਰਦੀ ਸੀ। ਸਾਹਿਬ ਬਾਬਾ ਅਜੀਤ ਸਿੰਘ ਘੋੜੇ ਤੇ ਸਵਾਰ ਹੋਏ, ਸਿੰਘਾਂ ਦਾ ਕੁਝ ਜਥਾ ਨਾਲ ਲਿਆ। ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਲੜਦਿਆਂ ਦੂਰ ਤੱਕ ਚਲੇ ਗਏ। ਘੋੜਾ ਸ਼ਹੀਦ ਹੋ ਗਿਆ, ਪੈਦਲ ਲੜਦੇ ਰਹੇ, ਬਰਛੀ ਟੁੱਟ ਗਈ, ਤੇਗ ਟੁੱਟ ਗਈ, ਆਖਿਰਕਾਰ ਮਿਆਨ ਦੇ ਵਿੱਚ ਇੱਕ ਕਟਾਰ ਸੀ ਰਹਿ ਗਈ ਤੇ ਹਾਥੀ ਦੀ ਅੰਬਾਰੀ ਤੇ ਬੈਠਾ ਇੱਕ ਪਠਾਨ ਕਹਿੰਦਾ ਫੜ ਲਓ ਗੁਰੂ ਦੇ ਫਰਜੰਦ ਨੂੰ ਜਿਉਂਦਾ, ਬਾਦਸ਼ਾਹ ਰੰਗਜੇਬ ਨੂੰ ਪਕੜ ਕੇ ਭੇਟ ਕਰਾਂਗੇ, ਇਨਾਮ ਲਵਾਂਗੇ। ਤੇ ਸਹਿਬ ਬਾਬਾ ਅਜੀਤ ਸਿੰਘ ਜੀ ਨੇ ਵੇਖਿਆ ਵੀ ਪਠਾਨ ਬੋਲ ਰਿਹਾ ਹਾਥੀ ਦੀ ਅੰਬਾਰੀ ਤੇ ਬੈਠਾ, ਪੱਬਾਂ ਭਰਨੇ ਹੋ ਕੇ ਛਲਾਂਗ ਲਾਈ ਤੇ ਛਾਲ ਮਾਰ ਕੇ ਹਾਥੀ ਦੀ ਅੰਬਾਰੀ ਦੇ ਜਿਹੜੇ ਡੰਡੇ ਹੁੰਦੇ ਨੇ ਉਹਨਾਂ ਵਿੱਚ ਆਪਣੀਆਂ ਕੂਹਣੀਆਂ ਦੀਆਂ ਅਰਕਾਂ ਅੜਾ ਲਈਆਂ ਤੇ ਪਠਾਨ ਦੇ ਢਿੱਡ ਦੇ ਵਿੱਚ ਮਿਆਨ ਚੋਂ ਕੱਢ ਕੇ ਕਟਾਰ, ਮਿਆਨ ਚੋਂ ਕੱਢੀ ਹੋਈ ਕਟਾਰ ਉਸ ਪਠਾਨ ਦੇ ਪੇਟ ਚ ਤਸਾ ਦਿੱਤੀ ਔਰ ਉਹਦੇ ਪੇਟ ਦੀਆਂ ਆਂਦਰਾਂ ਕਰਕੇ ਬਾਹਰ ਸੁੱਟ ਦਿੱਤੀਆਂ, ਜਿਹੜਾ ਕਹਿੰਦਾ ਸੀ ਫੜ ਲਓ। ਤੇ ਪਿੱਛੋਂ ਅਨੇਕਾਂ ਸ਼ਸਤਰ ਚੱਲੇ, ਤੀਰ ਚੱਲੇ, ਗੋਲੀਆਂ ਚੱਲੀਆਂ, ਨੇਜਾ ਕਿਸੇ ਮਾਰਿਆ, ਕਿਸੇ ਬਰਛਾ ਮਾਰਿਆ, ਇੱਕ ਨਹੀਂ ਸੈਂਕੜੇ ਸ਼ਸਤਰਾਂ ਦੇ ਵਾਰ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਹੋਏ। ਆਖਰਕਾਰ ਗੁਰੂ ਸਾਹਿਬ ਜੀ ਦੇ ਉਹਨਾਂ ਬਚਨਾਂ ਤੇ ਫੁੱਲ ਚੜਾਉਂਦਿਆਂ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾਡੈ ਖੇਤ, ਉਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਸਹਿ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾ ਗਏ। ਵੱਡੇ ਵੀਰ ਨੂੰ ਜੂਝਦਿਆਂ ਵੇਖ ਕੇ ਛੋਟੇ ਵੀਰ ਨੇ ਵੀ ਚਾਉ ਨਾਲ 14 ਵਰਿਆਂ ਦੀ ਉਮਰ ਤੇ ਕਲਗੀਧਰ ਨੂੰ ਕਹਿੰਦੇ ਪਾਤਸ਼ਾਹ ਮੈਨੂੰ ਵੀ ਆਗਿਆ ਬਖਸ਼ੋ, ਮੈਨੂੰ ਵੀ ਆਗਿਆ ਬਖਸ਼ੋ। ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਆਪਣੇ ਹੱਥੀ ਸਾਹਿਬ ਜੁਝਾਰ ਸਿੰਘ ਨੂੰ ਤਿਆਰ ਕਰਦੇ, ਗਾਤਰੇ ਨਿੱਕੀ ਜੀ ਕਿਰਪਾਨ ਸਜਾਉਂਦੇ, ਹੱਥ ਦੇ ਨਾਲ ਸ਼ਿੰਗਾਰਦੇ ਤੇ ਕਹਿੰਦੇ ਮੇਰਾ ਵੀ ਚਿੱਤ ਕਰਦਾ ਮੈਂ ਘੋੜੀਆਂ ਗਾਵਾਂ, ਮੇਰਾ ਪੁੱਤਰ ਮੇਰਾ ਲਾਲ ਮੌਤ ਰੂਪੀ ਰਾਣੀ ਨੂੰ ਪਟਰਾਣੀ ਨੂੰ ਵਿਆਹਣ ਚੱਲਿਆ। ਜੁਝਾਰ ਸਿੰਘ ਤੈਨੂੰ ਇਤਨਾ ਹੀ ਕਹਿਣਾ ਕਾਫੀ ਹੈ ਕਿ ਤੂੰ ਅਜੀਤ ਸਿੰਘ ਦਾ ਛੋਟਾ ਵੀਰ ਹੈ, ਅਜੀਤ ਸਿੰਘ ਦਾ ਛੋਟਾ ਭਰਾ ਹੈ, ਘੋੜੇ ਸ਼ਹੀਦ ਹੋ ਚੁੱਕੇ ਨੇ, ਤੁਹਾਨੂੰ ਪੈਦਲ ਜਾਣਾ ਪੈਣਾ। ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦਾ ਬੂਹਾ ਖੁੱਲਿਆ, ਜਥਾ ਨਾਲ ਲਿਆ, ਜੰਗ ਦੇ ਮੈਦਾਨ ਚ ਲੜਦਿਆਂ ਲੜਦਿਆਂ ਸਾਹਿਬ ਜੁਝਾਰ ਸਿੰਘ ਜੀ ਇਹੋ ਜੇ ਫੁਰਤੀ ਦੇ ਨਾਲ ਲੜੇ, ਕਹਿੰਦੇ ਚਾਰ ਕੋਹ ਤੱਕ ਵੈਰੀਆਂ ਦੇ ਘੇਰੇ ਨੂੰ ਚੀਰ ਕੇ ਪਾਰ ਨਿਕਲ ਗਏ। ਚਾਰ ਕੋਹ ਤੱਕ ਦੂਰ ਦੂਰ ਤੱਕ ਫੌਜਾਂ ਹੀ ਫੌਜਾਂ ਸਨ ਤੇ ਵੇਖ ਕੇ ਤੁਰਕ ਵੀ ਆਪਣੇ ਦੰਦਾਂ ਥੱਲੇ ਉਂਗਲਾਂ ਲੈ ਕੇ ਦਬਦਿਆਂ ਕਹਿੰਦੇ ਸੀ ਇਹ ਕੌਣ ਹੈ, ਤੇ ਵੇਖਣ ਵਾਲੇ ਕਹਿੰਦੇ ਸੀ ਨੀਮਚਾ ਹੈ, ਇਹ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ। ਨੀਮਚਾ ਇੱਕ ਇਹੋ ਜਿਹਾ ਸ਼ਸਤਰ ਹੁੰਦਾ ਬੜਾ ਭਿਆਨਕ, ਜਿਹੜਾ ਵੱਢਦਾ ਹੀ ਜਾਂਦਾ, ਜਿੱਥੋਂ ਮਾਰੋ ਬਸ ਉਹਦਾ ਭਾਰ ਉੱਥੇ ਹੀ ਪੈ ਕੇ ਵਾਰ ਦਾ ਪੂਰਾ ਜ਼ੋਰ ਲਾਉਂਦਾ, ਕਹਿੰਦੇ ਤਾਂ ਨੀਮਚਾ ਹੈ। ਆਖਿਰਕਾਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਲੜਦਿਆਂ ਲੜਦਿਆਂ ਸ਼ਹਾਦਤ ਦਾ ਜਾਮ ਪੀ ਗਏ, ਨਾਲ ਦੇ ਸਾਥੀ ਸਿੰਘ ਸ਼ਹੀਦ ਹੋ ਗਏ। ਸਾਰਾ ਦਿਨ ਜੰਗ ਹੁੰਦਾ ਰਿਹਾ ਪਰ ਕਿਸੇ ਵੈਰੀ ਦਾ ਹੌਸਲਾ ਨਹੀਂ ਪਿਆ ਗੜੀ ਦੇ ਨੇੜੇ ਹੋ ਕੇ ਢੁੱਕਣ ਦਾ। ਆਖਿਰਕਾਰ ਰਾਤ ਪੈ ਗਈ, ਕੁਝ ਕੁ ਸਿੰਘ ਸਤਿਗੁਰਾਂ ਦੇ ਨਾਲ ਰਹਿ ਗਏ, ਪੰਜ ਸਿੱਖ ਕਹਿੰਦੇ ਸਤਿਗੁਰਾਂ ਦੇ ਨਾਲ ਰਹਿ ਗਏ। ਪੰਜੇ ਸਿੱਖ ਹੁਣ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਸਵੇਰ ਦਾ ਕੀ ਸਮਾਗਮ, ਅੱਗੇ ਕੱਲ੍ਹ ਦਾ ਹੁਣ ਕੀ ਰੂਪ ਰੇਖਾ ਬਣਾਈ। ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਕਹਿੰਦੇ ਕੱਲ੍ਹ ਸਵੇਰੇ ਚਮਕੌਰ ਦੀ ਗੜੀ ਵਿੱਚੋਂ ਜਿਹੜਾ ਪਹਿਲਾ ਜਥਾ ਜੰਗ ਦੇ ਮੈਦਾਨ ਚ ਨਿਕਲ ਕੇ ਜਾਏਗਾ ਉਹ ਜਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੋਵੇਗਾ। ਮਹਾਰਾਜ ਤੁਸੀਂ ਵੀ ਜੰਗ ਦੇ ਮੈਦਾਨ ਜੇ ਸ਼ਹੀਦੀ ਪਾ ਗਏ ਤੇ ਸਾਡਾ ਕੀ ਬਣੇਗਾ, ਜੜ ਰਹਿ ਜਾਏ ਤੇ ਦਰਖਤ ਫਿਰ ਹਰਾ ਭਰਾ ਹੋ ਜਾਂਦਾ ਹੈ, ਜੜ ਹੀ ਕੱਟੀ ਜਾਏ ਤੇ ਗੱਲ ਨਹੀਂ ਬਣਦੀ। ਮਹਾਰਾਜ ਤੁਸੀਂ ਇਹ ਗੜੀ ਛੱਡ ਕੇ ਚਲੇ ਜਾਓ, ਬਾ ਸ਼ਰਤ ਹੈ ਸਹੀ ਸਲਾਮਤ ਜਾਣਾ ਹੈ, ਸਹੀ ਸਲਾਮਤ। ਸਤਿਗੁਰ ਆਖਿਆ ਨਹੀਂ ਖਾਲਸਾ ਜੀ, ਅਸੀਂ ਕਾਇਰ ਨਹੀਂ ਬਣਨਾ ਚਾਹੁੰਦੇ, ਕੱਲ ਨੂੰ ਕੋਈ ਇਹ ਨਾ ਆਖੇ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚੋਂ ਦੌੜ ਕੇ ਚਲੇ ਗਏ ਨੇ, ਬਗਾਨੀਆਂ ਮਾਵਾਂ ਦੇ ਪੁੱਤਰ ਮਰਵਾ ਦਿੱਤੇ ਨੇ, ਆਪ ਨਹੀਂ ਲੜੇ ਅਸੀਂ ਵੀ ਲੜਾਂਗੇ। ਜਦੋਂ ਵੇਖਿਆ ਸਿੰਘਾਂ ਨੇ ਸਤਿਗੁਰਾਂ ਨਹੀਂ ਜਾਣਾ ਤੇ ਫਿਰ ਪੰਜਾਂ ਨੇ ਆਖਿਆ ਫਿਰ ਹੁਕਮ ਹੈ ਤੁਹਾਨੂੰ ਕਿ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ, ਹੁਕਮ ਹੈ। ਬਾਰ ਬਾਰ ਸਿੰਘਨ ਕੇ ਕਹਿਬੇ ਨਿਕਸਨ ਕੀ ਕਰ ਤਿਆਰੀ। ਜਦੋਂ ਬਾਰ ਬਾਰ ਸਿੰਘਾਂ ਨੇ ਕਿਹਾ, ਕਹਿੰਦੇ ਠੀਕ ਹੈ ਖਾਲਸਾ ਜੀ, ਸਤ ਬਚਨ ਆਪਣੀ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ, ਆਪਣੇ ਗਾਤਰੇ ਦੀਆਂ ਤੇਗਾਂ ਵੀ ਲਾ ਕੇ ਸਿੰਘਾਂ ਦੇ ਗਾਤਰੇ ਸਜਾ ਕੇ, ਪੰਜ ਸਿੰਘਾਂ ਦੇ ਚਾਰੇ ਪਾਸੇ ਫਿਰ ਕੇ ਪਰਿਕਰਮਾ ਕਰਦਿਆਂ ਨਮਸਕਾਰ ਕਰਦਿਆਂ ਕਹਿੰਦੇ ਖਾਲਸਾ ਮੋਹ ਮੈਂ ਖਾਲਸੇ, ਮੈਂ ਖਾਲਸਾ ਮੋਹ ਮੈਂ ਖਾਲਸੇ ਮੈਂ। ਅੱਜ ਸਾਡੇ ਕੋਲ ਜੋ ਕੁਝ ਸੀ ਅਸੀਂ ਆਪਣੇ ਖਾਲਸੇ ਨੂੰ ਭੇਟ ਕਰ ਦਿੱਤਾ। ਜਿਹੜਾ ਬਚਨ ਕਲਗੀਧਰ ਨੇ ਕਿਹਾ ਸੀ, ਮੋਗ ਰਹਿ ਮੈਂ ਮਨ ਤੇ ਧਨ ਤੇ ਧਨ ਸਭ ਹੀ ਨਹੀਂ ਕੋ, ਅੱਜ ਸਭ ਕੁਝ ਤੁਹਾਨੂੰ ਸੌਂਪ ਦਿੱਤਾ ਹੈ, ਪੈਰਾਂ ਚ ਜੋੜਾ ਤੱਕ ਨਹੀਂ ਰੱਖਿਆ। ਚਾਹੁੰਦੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ, ਇੱਕ ਸਮਾਂ ਐਸਾ ਵੀ ਆਇਆ ਜਦੋਂ ਤੀਰ ਚਲਾਉਂਦਿਆਂ ਤੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੈਰੀ ਬਿਲਕੁਲ ਨੇੜੇ ਆ ਗਏ ਸੀ ਤੇ ਸਤਿਗੁਰੂ ਜੀ ਚਿਲੇ ਤੇ ਤੀਰ ਚਾੜ ਕੇ ਕਹਿੰਦੇ ਸਰਬਨਾਸ਼, ਤੇ ਭਾਈ ਦਇਆ ਸਿੰਘ ਨੇ ਚਰਨ ਫੜ ਲਏ, ਮਹਾਰਾਜ ਸਾਰੇ ਮਰ ਜੇ ਤੇ ਅਸੀਂ ਲੜਾਂਗੇ ਕਿਹਦੇ ਨਾਲ, ਅਸੀਂ ਜੂਝਣਾ ਵੀ ਹੈ, ਸਾਡਾ ਵੀ ਚਿੱਤ ਕਰਦਾ ਤੁਹਾਡੇ ਬਚਨ ਸਫਲੇ ਕਰਨ ਨੂੰ ਕਿ 1,25,000 ਸੇ ਏਕ ਲੜਾਉ। ਤੇ ਕਹਿੰਦੇ ਫਿਰ ਉਸ ਵੇਲੇ ਜਦੋਂ ਤੀਰ ਛੱਡਿਆ ਤੇ ਕਹਿੰਦੇ ਹੁਣ 10,000 ਮਰਨਗੇ, ਇੱਕੋ ਤੀਰ ਨਾਲ 10,000 ਸਿਪਾਹੀ ਸੁਸਰੀ ਵਾਂਗੂ ਸੋ ਗਏ ਸੀ। ਸੂਰਜ ਪ੍ਰਕਾਸ਼ ਵਿੱਚ ਇੱਕ ਕਥਾ ਆਉਂਦੀ, ਚਾਹੁੰਦੇ ਸਾਰਿਆਂ ਨੂੰ ਖਤਮ ਕਰ ਸਕਦੇ ਸੀ ਪਰ ਸਤਿਗੁਰੂ ਮਾਨਵੀ ਲੀਲਾ ਵਿੱਚ ਵਰਤ ਰਹੇ ਨੇ। ਰਾਤ ਦਾ ਸਮਾਂ, ਤਿੰਨ ਸਿੰਘਾਂ ਨੂੰ ਨਾਲ ਲਿਆ, ਦੋਵਾਂ ਨੂੰ ਛੱਡ ਦਿੱਤਾ ਇੱਥੇ, ਭਾਈ ਸੰਗਤ ਸਿੰਘ ਭਾਈ ਜੀਵਨ ਸਿੰਘ ਹੋਣਾ ਨੂੰ ਇੱਥੇ ਛੱਡ ਕੇ ਆਪ ਕਲਗੀਧਰ ਪਾਤਸ਼ਾਹ ਜੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਔਰ ਭਾਈ ਮਾਨ ਸਿੰਘ, ਇਹਨਾਂ ਤਿੰਨਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਚ ਨਿਕਲੇ, ਤਾੜੀ ਮਾਰੀ। ਉੱਥੇ ਅੱਜ ਵੀ ਸਥਾਨ ਹੈ ਗੁਰਦੁਆਰਾ ਤਾੜੀ ਸਾਹਿਬ। ਕੱਲ ਨੂੰ ਕੋਈ ਇਹ ਨਾ ਆਖੇ ਹਿੰਦੂ ਸਿੱਖਾਂ ਦਾ ਗੁਰੂ ਚੋਰੀ ਛਿਪੇ ਨਿਕਲ ਗਿਆ, ਪਤਾ ਨਹੀਂ ਲੱਗਣ ਦਿੱਤਾ। ਤੇ ਸਤਿਗੁਰਾਂ ਨੇ ਤਾੜੀ ਮਾਰ ਕੇ ਆਵਾਜ਼ ਮਾਰੀ, ਪੀਰੇ ਹਿੰਦ ਮੇਰ ਅਵਧ, ਜਾ ਰਹੇ ਨੇ ਸਿੱਖਾਂ ਦੇ ਗੁਰੂ, ਜੇ ਕੋਈ ਪਕੜ ਸਕਦਾ ਤਾਂ ਪਕੜ ਲਓ। ਹਫੜਾ ਦਫੜੀ ਮੱਚ ਗਈ, ਆਪਸ ਵਿੱਚ ਹੀ ਤੁਰਕਾਂ ਨੇ ਇੱਕ ਦੂਜਿਆਂ ਦੇ ਸਿਰ ਲਾਹ ਕੇ ਸੁੱਟ ਦਿੱਤੇ, ਗੁਰੂ ਸਮਝ ਕੇ ਸਿੱਖ ਸਮਝ ਕੇ ਮਾਰ ਦਿੱਤਾ ਇੱਕ ਦੂਜੇ ਨੂੰ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਚ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵੱਲ ਆ ਨਿਕਲੇ, ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕੇ ਮਹਾਰਾਜ ਜੀ ਨੇ ਚਰਨ ਪਾਏ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਵੀ ਬਣੇ, ਮਾਲਵੇ ਦੇ ਇਲਾਕੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਨਿਕਲ ਗਏ। ਚਮਕੌਰ ਦੀ ਗੜੀ ਦਾ ਜਿਹੜਾ ਜੰਗ ਸੀ ਉਹ ਬਾਜਾਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿੱਤ ਲਿਆ, ਕਿਉਂਕਿ 40 ਸਿੰਘਾਂ ਨੂੰ ਨਾਲ ਲੈ ਕੇ ਜਦੋਂ ਗੜੀ ਚ ਆਏ ਸਨ ਉਦੋਂ ਹੀ ਕਲਗੀਧਰ ਜੀ ਨੇ ਕਿਹਾ ਸੀ ਨਿਸ਼ਚੈ ਕਰ ਆਪਣੀ ਜੀਤ ਕਰੋ। ਇੱਕ ਪਾਸੇ 10,00,000 ਫੌਜ ਤੇ ਘਬਰਾਏ ਨਹੀਂ, ਘਬਰਾਹਟ ਨਹੀਂ ਸੀ, ਸਗੋਂ ਉਹਨਾਂ 40 ਸਿੰਘਾਂ ਦਾ ਸੈਨਾਪਤੀ ਆਪਣੀ ਰਸਨਾ ਤੋਂ ਇੱਕ ਬਚਨ ਕਹਿ ਰਿਹਾ, ਮੈਂ ਇਸ ਜੰਗ ਦੇ ਮੈਦਾਨ ਵਿੱਚ ਨਿਸ਼ਚੈ ਜਿੱਤ ਪ੍ਰਾਪਤ ਕਰਾਂਗਾ। ਅਜੋ ਚਮਕੌਰ ਦੀ ਗੜੀ ਦਾ ਮਹਾਨ ਸਾਕਾ ਹੈ ਜਿਹਦੇ ਵਿੱਚ 40 ਸਿੰਘਾਂ ਨੇ ਹੱਸ ਹੱਸ ਕੇ, ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਹੱਸ ਹੱਸ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਜਾਨਾਂ ਨਛਾਵਰ ਕਰ ਦਿੱਤੀਆਂ। ਉਹਨਾਂ ਸਾਰੇ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ, ਕੋਟਾਨ ਕੋਟ ਨਮਸਕਾਰ ਔਰ ਅਰਦਾਸ ਹੈ ਕਿ ਜਿਵੇਂ ਉਹਨਾਂ ਸੂਰਬੀਰ ਬਹਾਦਰ ਸਿੰਘਾਂ ਯੋਧਿਆਂ ਦੇ ਅੰਦਰ ਇਹ ਜਜ਼ਬਾ ਹੈ, ਆਪਣੇ ਪੰਥ ਤੋਂ ਆਪਣੇ ਧਰਮ ਤੋਂ ਆਪਣਾ ਆਪਾ ਵਾਰਨ ਦਾ, ਸਾਡੇ ਹਿਰਦਿਆਂ ਵਿੱਚ ਵੀ ਇਹੋ ਜਿਹਾ ਜਜ਼ਬਾ ਪਰਪੱਕ ਹੋਵੇ। ਅਸੀਂ ਆਪਣੇ ਸਵੈ ਧਰਮ ਚ ਪਰਪੱਕ ਹੋ ਕੇ ਆਪਣੇ ਜੀਵਨ ਨੂੰ ਸਫਲਿਆਂ ਬਣਾਈਏ। ਆਓ ਜੋ ਲੜੀਵਾਰ ਕਥਾ ਸ੍ਰੀ ਗੁਰ ਪ੍ਰਤਾਪ ਸੂਰਦ ਗ੍ਰੰਥ ਦੀ ਆਪ ਜੀ ਸਰਵਣ ਕਰ ਰਹੇ ਹੋ, ਕੁਝ ਸਮੇਂ ਵਾਸਤੇ ਇਸ ਕਥਾ ਦੀ ਲੜੀ ਨੂੰ ਛੇੜੀਏ। ਮਾਈ ਭਾਗ ਭਰੀ ਕਸ਼ਮੀਰ ਦੇ ਇਲਾਕੇ ਚ ਬੈਠੀ ਅਰਦਾਸਾਂ ਕਰਦੀ ਹੈ। ਇਹਦੀਆਂ ਅਰਦਾਸਾਂ ਗੁਰੂ ਦਰ ਤੇ ਪ੍ਰਵਾਨ ਹੋਈਆਂ। ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ, ਚਲਦਿਆਂ ਚਲਦਿਆਂ ਰਸਤੇ ਚ ਚਪਰਾਹੜਪੁਰ ਆਏ ਨੇ, ਸਿਆਲਕੋਟ ਦੇ ਨੇੜੇ। ਇੱਥੇ ਜਦੋਂ ਸਾਹਿਬ ਉਤਰੇ ਤੇ ਇੱਕ ਪੰਡਿਤ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਵੇਖ ਕੇ ਮਨ ਚ ਸੰਦੇਹ ਵੀ ਕੀਤਾ, ਪੁੱਛਿਆ ਸਤਿਗੁਰਾਂ ਕਿਤੇ ਜਲ ਮਿਲੇਗਾ? ਕਹਿੰਦਾ ਜੇ ਸਮਰੱਥ ਹੋ ਤਾਂ ਇੱਥੇ ਹੀ ਪ੍ਰਗਟ ਕਰ ਲਓ। ਵਰਛਾ ਮਾਰਿਆ ਧਰਤੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ, ਪਾਣੀ ਦਾ ਸੋਮਾ ਧਰਤੀ ਚੋਂ ਫੁੱਟ ਆਇਆ, ਉਸ ਜਲ ਨੂੰ ਵਰਤਿਆ। ਉੱਥੇ ਅੱਜ ਗੱਲ ਗੁਰੂ ਸਰ ਅਸਥਾਨ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਚਪਰਾਹੜਪੁਰ ਤੋਂ ਚੱਲਦਿਆਂ ਕਸ਼ਮੀਰ ਦੇ ਪਹਾੜਾਂ ਵਿੱਚੋਂ ਨਿਕਲਦਿਆਂ ਹੋਇਆਂ, ਵਾਦੀਆਂ ਚੋਂ ਨਿਕਲਦਿਆਂ ਹੋਇਆਂ, ਰਸਤੇ ਵਿੱਚ ਮਹਾਰਾਜ ਅਨੇਕਾਂ ਗੁਰਸਿੱਖਾਂ ਨੂੰ ਤਾਰਦਿਆਂ ਹੋਇਆਂ ਜਾ ਰਹੇ ਨੇ। ਉਹਨਾਂ ਚ ਇੱਕ ਭਾਈ ਕੱਟੂ ਨਾਮ ਦਾ ਸਿੱਖ ਵੀ ਸਤਿਗੁਰਾਂ ਨੂੰ ਮਿਲਿਆ, ਰਸਤੇ ਚ ਉਹਦਾ ਘਰ ਸੀ। ਆਏ ਗਏ ਗੁਰਸਿੱਖਾਂ ਦੀ ਸੇਵਾ ਕਰਦਾ ਸੀ, ਸਤਿਗੁਰਾਂ ਦੇ ਦਰਸ਼ਨ ਪਰਸੇ। ਇਹਨੂੰ ਮਹਾਰਾਜ ਜੀ ਭਾਈ ਕੱਟੂ ਸ਼ਾਹ ਕਹਿ ਕੇ ਬੁਲਾਇਆ ਕਰਦੇ ਸਨ। ਇਹਦੇ ਤੇ ਬ੍ਰਹਮ ਗਿਆਨ ਦੀ ਮਹਾਰਾਜ ਜੀ ਨੇ ਨਜ਼ਰ ਕਰਕੇ ਇਹਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਇੱਥੋਂ ਚਲਦਿਆਂ ਚਲਦਿਆਂ ਗਰੀਬ ਨਵਾਜ ਪਾਤਸ਼ਾਹ ਸ੍ਰੀਨਗਰ ਆ ਪਹੁੰਚੇ ਹਨ, ਜਿਸ ਨੂੰ ਵਿਸ਼ਾਲ ਪੁਰ ਵਿਸਾਲ ਵੀ ਕਹਿੰਦੇ ਨੇ। ਸ੍ਰੀਨਗਰ ਮਹਾਰਾਜ ਜੀ ਨੇ ਕਾਠੀ ਦਰਵਾਜ਼ੇ ਰਾਹੀਂ ਸ਼ਹਿਰ ਚ ਪ੍ਰਵੇਸ਼ ਕੀਤਾ ਹੈ। ਆਓ ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਰ ਪ੍ਰਵੇਸ਼ੇ ਪ੍ਰਭੂ ਪੁਰ, ਜਿਸ ਥਲ ਦਾਸ ਆਵਾਸ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀਨਗਰ ਆ ਪਹੁੰਚੇ। ਸ੍ਰੀਨਗਰ ਚ ਪ੍ਰਵੇਸ਼ ਕਰਕੇ ਉਸ ਘਰ ਵਿੱਚ ਆਏ ਨੇ ਜਿਹੜਾ ਘਰ ਸਤਿਗੁਰਾਂ ਦੇ ਦਾਸ ਦਾ ਸੀ, ਸਤਿਗੁਰਾਂ ਦੇ ਸੇਵਾਦਾਰ ਸੇਵਕ ਦਾ ਘਰ ਸੀ, ਜਿੱਥੇ ਮਾਈ ਭਾਗ ਭਰੀ ਬੈਠੀ ਉਡੀਕਾਂ ਕਰ ਰਹੀ ਸੀ। ਆਪਣੇ ਘਰ ਦੇ ਵਿੱਚ ਅੰਦਰ ਗੁਰੂ ਸਾਹਿਬ ਦਾ ਅਸਥਾਨ ਬਣਾਇਆ ਹੋਇਆ, ਜੋਤ ਜਗਾਉਂਦੀ ਹੈ ਸਵੇਰੇ ਸ਼ਾਮ, ਧੂਫ ਬੱਤੀ ਕਰਦੀ ਹੈ, ਨਮਸਕਾਰਾਂ ਕਰਕੇ ਅਰਜੋਈਆਂ ਕਰਦੀ ਸੀ। ਕੱਪੜਾ ਵੀ ਬਸਤਰ ਵੀ ਲਾਗੇ ਰੱਖਿਆ ਹੋਇਆ, ਜਦੋਂ ਸਾਹਿਬ ਆਉਣ ਤੇ ਉਹਨਾਂ ਨੂੰ ਪਵਾਵਾਂਗੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਉਸ ਘਰ ਦੇ ਕੋਲ ਆਏ ਹਨ।
ਤਹਾਂ ਪਹੁੰਚੇ ਜਾਏ ਕਰ ਪੂਰਨ ਬਿਰਦਾ ਆਸ।
ਮੇਰੇ ਪੇਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਪਹੁੰਚੇ ਨੇ ਉੱਥੇ ਉਸ ਬਿਰਦ ਮਾਈ ਦੀ ਆਸ ਪੂਰੀ ਕਰਨ ਵਾਸਤੇ। ਸਤਿਗੁਰੂ ਜੀ ਆਸਾਂ ਪੂਰੀਆਂ ਕਰਦੇ ਨੇ, ਬਾਅਦ ਸ਼ਰਤ ਹੈ ਜੇ ਕੋਈ ਪੂਰਨ ਭਰੋਸਾ ਧਾਰ ਕੇ ਪ੍ਰੇਮ ਨਾਲ ਗੁਰੂ ਸਾਹਿਬ ਤੇ ਆਸ ਰੱਖਦਾ ਹੈ। ਇਸ ਮਾਈ ਦੇ ਅੰਦਰ ਤਾਂ ਸਿਰਫ ਇੱਕੋ ਦਰਸ਼ਨਾਂ ਦੀ ਆਸ ਸੀ, ਬਿਲਕੁਲ ਇਨ ਬਿਨ ਅਵਸਥਾ ਜੋ ਮਹਾਰਾਜ ਭਗਤ ਫਰੀਦ ਜੀ ਨੇ ਕਹੀ ਹੈ ਨਾ ਕਿ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ ਫਿਰ ਦੇਖਣ ਕੀ ਆਸ। ਉਹ ਭਰੋਸਾ ਆਸ ਜਿਹੜੀ ਮਾਤਾ ਦੇ ਮਨ ਚ ਸਿਰਫ ਲੱਗੀ ਹੋਈ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਦੀ, ਮਾਤਾ ਦੇ ਮਨ ਦੀ ਉਸ ਬਿਰਧ ਮਾਈ ਦੇ ਮਨ ਦੀ ਉਹ ਆਸ ਪੂਰਨ ਕਰਨ ਵਾਸਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਣ ਪਹੁੰਚੇ ਹਨ।
ਚੋਪਈ ਤਿਸ ਕਰਕੇ ਦਰ ਖਰੇ ਅਗਾਰੀ,
ਉਸੇ ਘਰ ਦਾ ਦਰਵਾਜਾ ਜਿਹਦੇ ਵਿੱਚ ਅੰਦਰ ਮਾਤਾ ਤੇ ਭਾਈ ਸੇਵਾ ਦਾਸ ਮਾਈ ਭਾਗ ਭਰੀ ਦਾ ਪੁੱਤਰ ਰਹਿੰਦਾ ਸੀ। ਉਸੇ ਘਰ ਦੇ ਦਰ ਦਰਵਾਜੇ ਦੇ ਕੋਲ ਬਾਹਰ ਆ ਕੇ ਸਤਿਗੁਰੂ ਜੀ ਖਲੋਤੇ ਹਨ।
ਸੇਵਾ ਦਾਸ ਸਿੱਖ ਹਿਤਕਾਰੀ,
ਜਿਸ ਘਰ ਦੇ ਵਿੱਚ ਗੁਰੂ ਘਰ ਦਾ ਬੜਾ ਹਿਤਕਾਰੀ, ਗੁਰੂ ਘਰ ਨਾਲ ਪਿਆਰ ਕਰਨ ਵਾਲਾ, ਬ੍ਰਾਹਮਣ ਜਾਤੀ ਦਾ ਧਾਰਨੀ ਭਾਈ ਸੇਵਾ ਦਾਸ ਨਾਮ ਦਾ ਸਿੱਖ ਰਹਿੰਦਾ ਹੈ।
ਸੁਨ ਤੁਰੰਗ ਕੇ ਖੁਰ ਕੋ ਖਰਕਾ,
ਸਤਿਗੁਰੂ ਜੀ ਘੋੜੇ ਤੇ ਸਵਾਰ ਘੋੜੇ ਤੇ ਚੜੇ ਚੜਾਇਆ ਹੀ ਆਏ ਸਨ ਤੇ ਜਦੋਂ ਭਾਈ ਸੇਵਾ ਦਾਸ ਨੇ ਅੰਦਰ ਘੋੜੇ ਦੇ ਪੈਰਾਂ ਦੀ ਆਵਾਜ਼ ਸੁਣੀ, ਘੋੜੇ ਦੇ ਪੌੜ ਜ਼ਮੀਨ ਤੇ ਵੱਜਦੇ ਤੇ ਉਹਨਾਂ ਪੌੜਾਂ ਦੀ ਆਵਾਜ਼ ਸੁਣੀ, ਖੜਕਾ ਸੁਣਿਆ।
ਨਿਕਸਿਓ ਵੈਰ ਚੋਰ ਦਰ ਘਰ ਕਾ,
ਆਪਣੇ ਘਰ ਦਾ ਦਰ ਛੱਡ ਕੇ ਬਾਹਰ ਨੂੰ ਨਿਕਲ ਕੇ ਆਇਆ ਵੇਖਣ ਵਾਸਤੇ ਵੀ ਪਤਾ ਕਰਾਂ ਕੌਣ ਆਇਆ, ਇਹ ਕਿਹਦੇ ਕੌਣ ਘੋੜੇ ਤੇ ਸਵਾਰ ਹੋ ਕੇ ਚੜ ਕੇ ਆਇਆ। ਭਾਈ ਸੇਵਾ ਦਾਸ ਜੀ ਆਪਣੇ ਘਰੋਂ ਕਮਰੇ ਵਿੱਚੋਂ ਜਿੱਥੋਂ ਦਰਵਾਜੇ ਚੋਂ ਬਾਹਰ ਨਿਕਲ ਕੇ ਆਏ ਹਨ,
ਖਰੇ ਹੇਰ ਸ਼੍ਰੀ ਹਰਗੋਬਿੰਦ,
ਬਾਹਰ ਆ ਕੇ ਵੇਖਿਆ ਕਿ ਅੱਗੇ ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਖੜੇ ਨੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਖੜੇ, ਉਹ ਆ ਕੇ ਭਾਈ ਸੇਵਾ ਦਾਸ ਨੇ ਦਰਸ਼ਨ ਕੀਤੇ।
ਕਰ ਮੈਂ ਤੋਮਰ ਗਯੋ ਬਿਲੰਦ,
ਸਤਿਗੁਰਾਂ ਨੇ ਹੱਥ ਦੇ ਵਿੱਚ ਤੋਮਰ ਬਰਛੀ ਫੜੀ ਹੋਈ ਆ ਵੱਡੀ, ਛੇਵੇਂ ਪਾਤਸ਼ਾਹ ਨਾਲੇ ਘੋੜੇ ਤੇ ਸਵਾਰ ਤੇ ਨਾਲੇ ਹੱਥ ਦੇ ਵਿੱਚ ਬਰਛੀ ਫੜੀ ਹੋਈ ਹੈ।
ਪੱਗ ਪੰਕਜ ਪਰ ਧਰ ਕਰ ਸਿਰ ਕੋ,
ਇਹਨੇ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਤੇ ਸਿਰ ਧਰਿਆ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਸਿਰ ਰੱਖਿਆ, ਨਮਸਕਾਰ ਕੀਤੀ ਹੈ।
ਪਯੋ ਆਨੰਦ ਬਿਲੰਦੇ ਉਰ ਕੋ,
ਆਨੰਦ ਨਾਲ ਭਰ ਗਿਆ ਹਿਰਦਾ ਜਦੋਂ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਇਹਦਾ ਹਿਰਦਾ ਭਾਰੀ ਪਰਮ ਆਨੰਦ ਨਾਲ ਭਰ ਗਿਆ, ਹਿਰਦਾ ਖੇੜੇ ਆਨੰਦ ਨਾਲ ਭਰ ਗਿਆ।
ਚਿਰੰਕਾਲ ਕੀ ਲੱਗੀ ਉਡੀਕਾ, ਦਰਸਿਓ ਆਜ ਭਾਵ ਤੋ ਜੀ ਕਾ,
ਕਹਿਣ ਲੱਗਾ ਸਤਿਗੁਰੂ ਬੜੇ ਲੰਮੇ ਸਮੇਂ ਦੀ ਉਡੀਕ ਲੱਗੀ ਸੀ, ਬੜੇ ਲੰਮੇ ਸਮੇਂ ਤੋਂ ਉਡੀਕਦਾ ਸਾਂ, ਕਦੋਂ ਮਹਾਰਾਜ ਜੀ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਜੀ ਆਉਣਗੇ, ਅੱਜ ਆਪ ਜੀ ਨੇ ਕਿਰਪਾ ਕੀਤੀ ਹੈ, ਦਇਆ ਕਰਕੇ ਲੰਮੇ ਸਮੇਂ ਦੀ ਮੇਰੇ ਮਨ ਦੀ ਉਹ ਆਸ ਪੂਰਨ ਕੀਤੀ ਹੈ, ਮੇਰੇ ਮਨ ਦੀ ਭਾਵਨਾ ਉਹ ਆਪ ਜੀ ਨੇ ਅੱਜ ਆਪ ਕੇ ਪੂਰਨ ਕੀਤੀ ਹੈ।
ਗਹਿਰ ਕਾਬ ਕਰ ਬਿਨੇ ਉਤਾਰੇ,
ਸਤਿਗੁਰਾਂ ਦੇ ਚਰਨਾਂ ਦੇ ਰਕਾਬ ਘੋੜੇ ਦੀ ਰਕਾਬ ਉਹ ਹੱਥ ਚ ਪਕੜ ਕੇ ਬੜੇ ਪਿਆਰ ਨਾਲ ਬੇਨਤੀ ਕਰਕੇ ਭਾਈ ਸੇਵਾ ਦਾਸ ਜੀ ਨੇ ਮਹਾਰਾਜ ਜੀ ਨੂੰ ਘੋੜੇ ਤੋਂ ਥੱਲੇ ਉਤਾਰਿਆ ਹੈ।
ਲੇ ਗਮਨਿਓ ਨਿਜ ਗ੍ਰਹਿ ਮਝਾਰੇ,
ਬੜੇ ਅਦਬ ਨਾਲ ਬੜੇ ਪਿਆਰ ਤੇ ਸਤਿਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਭਾਈ ਸੇਵਾ ਦਾਸ ਜੀ ਆਪਣੇ ਘਰ ਨੂੰ ਗਏ, ਆਪਣੇ ਘਰ ਚ ਪ੍ਰਵੇਸ਼ ਕੀਤਾ ਹੈ।
ਰੁਚਰ ਪ੍ਰਿਅੰਕ ਨਿਕਾਸ ਡਸਾਵਾ,
ਬੜਾ ਸੋਹਣਾ ਪਲੰਗਾ ਭਾਈ ਸੇਵਾ ਦਾਸ ਜੀ ਨੇ ਨਵਾਂ ਪਲੰਗਾ ਉਹ ਲਿਆਂਦਾ, ਬਾਹਰ ਕੱਢ ਕੇ ਡਾਹ ਕੇ ਰੱਖਿਆ, ਉਹਦੇ ਤੇ ਸੋਹਣਾ ਵਿਛੋਣਾ ਵਿਛਾਇਆ ਹੈ।
ਨਿਜ ਮਾਤਾ ਕੋ ਹਰਖ ਸੁਨਾਵਾ,
ਅੰਦਰ ਮਾਤਾ ਭਾਗ ਭਰੀ ਬੈਠੀ ਅਰਦਾਸਾਂ ਕਰ ਰਹੀ ਸੀ, ਇਹ ਛੇਵੇਂ ਪਾਤਸ਼ਾਹ ਕਦੋਂ ਦਰਸ਼ਨ ਦਿਓਗੇ, ਕਦੋਂ ਤੁਹਾਡੇ ਦੀਦਾਰ ਹੋਣਗੇ। ਮਾਈ ਭਾਗ ਭਰੀ ਅੰਦਰ ਬੈਠੀ ਅਰਦਾਸਾਂ ਕਰਦੀ ਸੀ, ਭਾਈ ਸੇਵਾ ਦਾਸ ਨੇ ਜਾ ਕੇ ਮਾਤਾ ਭਾਗ ਭਰੀ ਨੂੰ ਦੱਸਿਆ, ਮਾਤਾ ਜਿਨ੍ਹਾਂ ਨੂੰ ਅਰਦਾਸਾਂ ਕਰਕੇ ਬੁਲਾਉਣੀ ਉਹ ਆ ਗਏ ਨੇ, ਉਹ ਦਇਆਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਪਹੁੰਚੇ ਨੇ, ਤੇਰੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਆਏ ਹਨ।
ਹੇ ਬੜ ਭਾਗਨ ਦਿਨ ਪ੍ਰਤ ਜਾਈ, ਕਰਤ ਪ੍ਰਤੀਖਨ ਚਹਿ ਚਿਤ ਮਾਈ,
ਹੇ ਵੱਡਿਆਂ ਭਾਗਾਂ ਵਾਲੀਏ ਮਾਤਾ, ਦਿਨ ਪ੍ਰਤੀ ਤੂੰ ਜਿਨ੍ਹਾਂ ਦੀ ਉਡੀਕ ਕਰਦੀ ਹੈ, ਰਾਤ ਦਿਨ ਜਿਨ੍ਹਾਂ ਦੀ ਉਡੀਕ ਤੇਰੇ ਹਿਰਦੇ ਚ ਲੱਗੀ ਹੋਈ, ਇੱਕੋ ਤਾਂਗ ਜਿਨ੍ਹਾਂ ਦੀ ਉਡੀਕ ਵਿੱਚ ਤੂੰ ਖਾਣਾ ਪੀਣਾ ਤੱਕ ਤਿਆਗ ਦਿੱਤਾ ਹੈ, ਉਹ ਸਤਿਗੁਰੂ ਗਰੀਬ ਨਵਾਜ ਦਇਆਨਿਧ ਪਾਤਸ਼ਾਹ ਜੀ।
ਕਿਰਪਾ ਧਾਰ ਘਰ ਸੋ ਚੱਲ ਆਏ ਨਾਮ ਸਖਾ ਸਿੱਖਣ ਬਿਦਤਾਏ।
ਉਹ ਸਤਿਗੁਰੂ ਜਿਨ੍ਹਾਂ ਦੀ ਤੂੰ ਰਾਤ ਦਿਨ ਉਡੀਕ ਕਰਦੀਆਂ ਮਾਤਾ, ਉਹ ਕਿਰਪਾ ਧਾਰ ਕੇ ਆਪ ਚੱਲ ਕੇ ਆ ਗਏ ਨੇ, ਜਿਨ੍ਹਾਂ ਦਾ ਨਾਮ ਇਸ ਸੰਸਾਰ ਵਿੱਚ ਆਪਣੇ ਸਿੱਖਾਂ ਦੇ ਸਖਾ ਹੋ ਕੇ ਪ੍ਰਗਟ ਹੈ। ਨਾਮ ਜਿਨ੍ਹਾਂ ਦਾ ਇਹ ਨਾਮ ਸਖਾ ਸਿੱਖਣ ਬਿਦਤਾਏ, ਜਿਹੜੇ ਆਪਣੇ ਸਿੱਖਾਂ ਦੇ ਸਖਾ ਨੇ, ਆਪਣੇ ਸਿੱਖਾਂ ਦੇ ਮਿੱਤਰ ਨੇ, ਐਸਾ ਨਾਮ ਜਿਨ੍ਹਾਂ ਦਾ ਇਸ ਸੰਸਾਰ ਵਿੱਚ ਬਿਦਤ ਪ੍ਰਗਟ ਹੈ, ਉਹ ਚੱਲ ਕੇ ਆ ਗਏ ਹਨ।
ਆਖਿਆ ਭਾਗ ਭਰੀ ਸ਼ੁਭ ਤੇਰਾ ਸਾਰਥ ਭਾਗ ਭਰੀ ਅਬਹੇਰਾ।
ਇਹ ਮਾਤਾ ਤੇਰਾ ਨਾਂ ਅੱਜ ਤੱਕ ਤਾਂ ਸਿਰਫ ਨਾਂ ਹੀ ਸੀ ਨਾ, ਭਾਗ ਭਰੀ ਤੈਨੂੰ ਕਹਿੰਦੇ ਸੀ, ਤੇਰਾ ਨਾਂ ਹੀ ਸੀ ਅੱਜ ਤਾਈਂ ਭਾਗ ਭਰੀ, ਪਰ ਮਾਤਾ ਅੱਜ ਤੂੰ ਅਸਲ ਵਿੱਚ ਭਾਗ ਭਰੀ ਹੋ ਗਈ ਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤੈਨੂੰ ਸਕਾਰਥ ਕਰਨ ਲਈ ਆ ਗਏ ਨੇ। ਅੱਜ ਤੂੰ ਅਸਲ ਵਿੱਚ ਭਾਗ ਭਰੀ ਹੋ ਗਈ, ਅੱਜ ਤੱਕ ਤਾਂ ਨਾਂ ਹੀ ਸੀ ਨਾ ਭਾਗ ਭਰੀ, ਪਰ ਅੱਜ ਤੇਰਾ ਇਹ ਰੱਖਿਆ ਹੋਇਆ ਨਾਮ ਹੀ ਸਾਰਥਕ ਹੋ ਗਿਆ, ਸਫਲ ਹੋ ਗਿਆ, ਕਿਉਂਕਿ ਮਾਤਾ ਤੈਨੂੰ ਦਰਸ਼ਨ ਦੇਣ ਵਾਸਤੇ ਉਚੇਚੇ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ।
ਸੁਨਤ ਉਠੀ ਬੇਬਲ ਯੁੱਤ ਪ੍ਰੇਮ,
ਕਹਿੰਦੇ ਸੁਣਦਿਆਂ ਸਾਰ ਮਾਈ ਭਾਗ ਭਰੀ ਬੜੀ ਕਾਹਲੀ ਨਾਲ ਉੱਠੀ। ਸਰੀਰ ਬਜ਼ੁਰਗ ਸੀ, ਆਪਣੇ ਵੱਲੋਂ ਤਾਂ ਕਾਹਲ ਕੀਤੀ ਪਰ ਓਨੀ ਫੁਰਤੀ ਨਾਲ ਨਹੀਂ ਉੱਠ ਸਕੀ, ਫਿਰ ਵੀ ਕਾਹਲੀ ਨਾਲ ਉੱਠੀ ਹੈ ਤੇ ਪ੍ਰੇਮ ਨੇ ਬੇਬਲ ਕੀਤਾ ਹੋਇਆ ਮਾਈ ਭਾਗ ਭਰੀ ਨੂੰ।
ਬਲਹੀਨਾ ਗੁਰ ਹਿਤ ਕੀਏ ਨੇਮ,
ਗੁਰੂ ਸਾਹਿਬ ਵਾਸਤੇ ਨੇਮ ਕੀਤਾ ਹੋਇਆ ਸੀ, ਸਰੀਰ ਵਿੱਚ ਬਲ ਨਹੀਂ ਹੈ, ਸਰੀਰ ਵਿੱਚ ਤਾਣ ਨਹੀਂ ਹੈ, ਕਿਉਂਕਿ ਬਜ਼ੁਰਗੀ ਕਰਕੇ ਕਮਜ਼ੋਰੀ ਹੈ, ਦੂਜਾ ਖਾਣਾ ਪੀਣਾ ਵੀ ਛੱਡਿਆ ਹੋਇਆ ਤਿਆਗਿਆ ਹੋਇਆ ਸੀ, ਇਸ ਕਰਕੇ ਵੀ ਕਮਜ਼ੋਰੀ ਹੈ, ਤੇ ਕਹਿੰਦੇ ਤਨ ਬਲ ਹੀਣਾ ਹੈ।
ਇੱਕ ਤੋਂ ਬਿਰਧਾ ਬੀਤੀ ਬੈ ਕਨੀ,
ਇੱਕ ਤਾਂ ਬਿਰਧ ਹੋ ਚੁੱਕੀ ਤੇ ਉਮਰ ਬੜੀ ਵਡੇਰੀ ਸੀ,
ਖਾਨ ਪਾਨ ਸੰਜਮ ਕੇ ਸਨੀ,
ਤੇ ਇੱਕ ਖਾਣ ਪੀਣ ਦਾ ਵੀ ਬਿਲਕੁਲ ਸੰਜਮ ਕੀਤਾ ਹੋਇਆ ਸੀ, ਖਾਣਾ ਪੀਣਾ ਵੀ ਬਿਲਕੁਲ ਘਟਾਇਆ ਹੋਇਆ ਸੀ, ਇਸ ਕਰਕੇ ਸਰੀਰ ਚ ਓਨਾ ਤਾਣ ਨਹੀਂ, ਪਰ ਫਿਰ ਵੀ ਉੱਠੀ ਹੈ, ਬੜੇ ਬਲ ਨਾਲ ਉੱਠੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਪਰਸਣ ਵਾਸਤੇ ਬਾਹਰ ਆ ਰਹੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਮਾਈ ਭਾਗ ਭਰੀ ਨੂੰ ਨਿਹਾਲ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।